ਸਤਨਾਮ ਧੰਨਵਾਖੇ ਗੁਰੂ ਸਾਹਿਬ ਧੰਨ ਵਾਖੇ ਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲਹਿ ਤਬ ਬਿਸ਼ਮ ਹੋਏ ਜਾਇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲਹਿ ਤਬ ਬਿਸ਼ਮ ਹੋਏ ਜਾਇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਖਮ ਸਤਿਗੁਰ ਰਾਖ ਲੀਏ ਛਡਾਇ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਇ ਜੋ ਹਮਰੀ ਬਿਤ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਰਾਗ ਆਸਾ ਮਹੱਲਾ ਪਹਿਲਾ ਛ ਛੇ ਘਰ ਛੇ ਗੋਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾ ਵਿਸ਼ਵੇ ਚਸਿਆਂ ਘੜੀਆਂ ਪਹਿਰਾਂ ਥਿਤੀ ਵਾਰੀ ਮਹਾ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ਼ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਸੋਹਿਲਾ ਸਾਹਿਬ ਜੀ ਦੀ ਵਿਚਾਰ ਆਪਾਂ ਨੇ ਪ੍ਰਾਰੰਭ ਕੀਤੀ ਹੈ। ਸੋਹਿਲਾ ਸਾਹਿਬ ਜੀ ਦਾ ਪਹਿਲਾ ਸ਼ਬਦ, ਇਸ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅਰਜ਼ ਸਵੇਰੇ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉਸ ਪਰਿਪੂਰਨ ਪਰਮਾਤਮਾ ਦਾ ਸੋਹਿਲਾ ਗਾਉਣ ਲਈ ਸਾਨੂੰ ਪ੍ਰੇਰਦੇ ਨੇ ਜੋ ਸਭ ਦਾ ਕਰਤਾ ਹੈ, ਤੇ ਨਾਲ ਬਚਨ ਕਰਦੇ ਨੇ ਇਸ ਸੋਹਿਲੇ ਤੋਂ ਕੁਰਬਾਨ ਜਾਵਾਂ ਜਿਸ ਦੇ ਨਾਲ ਸਾਡੇ ਅੰਦਰ ਨੂੰ ਆਤਮਕ ਸੁੱਖ ਮਿਲਦਾ ਹੈ। ਪਰ ਨਾਲ ਇਹ ਬਖਸ਼ਿਸ਼ ਭਰਿਆ ਬਚਨ ਸਾਨੂੰ ਸੁਚੇਤ ਵੀ ਕੀਤਾ ਕਿ ਇਹ ਇਨਸਾਨ ਮੌਤ ਵਾਲਾ ਦਿਨ ਬਿਲਕੁਲ ਨਜ਼ਦੀਕ ਆ ਰਿਹਾ ਹੈ, ਤੇ ਕਿਤਨਾ ਚੰਗਾ ਹੋਵੇ ਕਿ ਤੂੰ ਇਸ ਸੰਸਾਰ ਤੋਂ ਕੂਚ ਕਰ ਲੱਗਿਆ ਉਸ ਤੋਂ ਪਹਿਲਾਂ ਪਰਿਪੂਰਨ ਪਰਮਾਤਮਾ ਦਾ ਸੋਹਿਲਾ ਗਾਣਾ ਸਿੱਖ ਜਾਏ। ਪਰ ਚੇਤੇ ਰੱਖਿਓ, ਸੋਹਿਲਾ ਨਿਰਭਉ ਦਾ ਗਾਣਾ ਹੈ, ਤੇ ਸਤਿਗੁਰੂ ਜੀ ਨੇ ਪਹਿਲੇ ਸ਼ਬਦ ਵਿੱਚ ਰਹਾਉ ਦੇ ਬਚਨ ਵੀ ਇਹ ਕਹੇ ਨੇ ਕਿ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਤੁਸੀਂ ਗਾਵੋ ਮੇਰੇ ਉਸ ਨਿਰਭਉ ਪਰਮਾਤਮਾ ਦਾ ਸੋਹਿਲਾ। ਹਜ਼ੂਰ ਨੇ ਕਿਰਪਾ ਕੀਤੀ, ਇੱਕ ਸ਼ਬਦ ਵਰਤਿਆ ਕਰਤਾ, ਤੇ ਦੂਸਰਾ ਸ਼ਬਦ ਇਸੇ ਹੀ ਪਹਿਲੇ ਅੰਮ੍ਰਿਤ ਬਚਨ ਵਿੱਚ ਵਰਤਿਆ ਹੈ ਨਿਰਭਉ। ਕਰਤੇ ਦਾ ਅਖਰੀ ਅਰਥ ਹੈ ਸਭ ਕੁਝ ਬਣਾਉਣ ਵਾਲਾ, ਤੇ ਨਿਰਭਉ ਦਾ ਅਰਥ ਆਪ ਸਮਝਦੇ ਹੋ ਕਿ ਜਿਸ ਨੂੰ ਕਿਸੇ ਕਿਸਮ ਦਾ ਕੋਈ ਵੀ ਭੈ ਨਹੀਂ, ਤੇ ਜਿੱਥੇ ਉਹ ਪਰਿਪੂਰਨ ਪਰਮਾਤਮਾ ਕਰਤਾ ਹੈ, ਨਿਰਭਉ ਹੈ, ਤੇ ਨਿਰਭਉ ਹੋਣ ਦੇ ਨਾਲ ਨਾਲ ਉਸ ਪਰਮ ਪਿਤਾ ਪਰਮੇਸ਼ਵਰ ਦਾ ਇਹ ਬਹੁਤ ਵੱਡਾ ਗੁਣ ਹੈ ਕਿ ਉਹ ਨਿਰਵੈਰ ਵੀ ਹੈ। ਧਿਆਨ ਦਿਆ, ਜੇ ਇਸ ਸ਼ਬਦ ਦੇ ਅਰਥ ਤਾਂ ਸਮਝ ਪੈਣਗੇ ਜੇ ਆਪਣੇ ਅੰਦਰ ਨੂੰ ਵੈਰ ਦੀ ਦਵੈਸ਼ ਦੀ ਦ੍ਰਿਸ਼ਟੀ ਤੋਂ ਉੱਪਰ ਉਠਾਵਾਂਗੇ। ਜਿੱਥੇ ਉਹ ਕਰਤਾ ਹੈ ਉੱਥੇ ਉਹ ਨਿਰਭਉ ਹੈ, ਜਿੱਥੇ ਉਹ ਨਿਰਭਉ ਹੈ ਉਹ ਕਦੀ ਵੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਉਹ ਨਿਰਵੈਰ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇਸ ਸ਼ਬਦ ਵਿੱਚ ਉਹਨਾਂ ਪੁਰਾਤਨ ਗ੍ਰੰਥਾਂ ਦਾ, ਉਹਨਾਂ ਦੇ ਉਪਦੇਸ਼ ਦਾ, ਉਹਨਾਂ ਦੇ ਰਚੈਤਾ ਦਾ, ਉਹਨਾਂ ਦਾ ਜ਼ਿਕਰ ਕਰਕੇ ਨਾਲ ਇੱਕ ਬਚਨ ਕੀਤਾ, ਚੇਤੇ ਰੱਖੀ ਇਹਨਾਂ ਸਾਰਿਆਂ ਦਾ ਕਰਤਾ ਕੇਵਲ ਪਾਰਬ੍ਰਹਮ ਪਰਮੇਸ਼ਵਰ ਹੈ। ਧਰਮ ਦੀ ਦੁਨੀਆਂ ਵਿੱਚ ਜੇ ਵੈਰ ਵਾਲੀ ਬਿਰਤੀ ਲੈ ਕੇ ਇਨਸਾਨ ਤੁਰੇਗਾ, ਅੰਦਰ ਦੀ ਦਵੈਸ਼ ਹੈ, ਤੇ ਦਵੈਸ਼ ਕਦੀ ਸਾਡੇ ਅੰਦਰ ਨੂੰ ਇਕਾਗਰਤਾ ਨਹੀਂ ਆਉਣ ਦੇਗੀ। ਹਜ਼ੂਰ ਨੇ ਤਾਂ ਕਿਰਪਾ ਕਰਕੇ ਬਾਣੀ ਵਿੱਚ ਇਹ ਬਚਨ ਵੀ ਕਹੇ ਨੇ, ਕਹਿੰਦੇ ਨੇ ਜਿਸ ਬੰਦੇ ਨਾਲ ਤੇਰਾ ਵੈਰ ਵੀ ਹੈ ਤੂੰ ਯਤਨ ਕਰਕੇ ਕਿਸੇ ਤਰੀਕੇ ਨਾਲ ਉਸ ਦੇ ਵੈਰ ਨੂੰ ਆਪਣੇ ਅੰਦਰੋਂ ਤੂੰ ਮਿਟਾ ਸਕੇ। ਸਿਰਫ ਆਰੰਭ ਵਿੱਚ ਇਸ ਗੱਲ ਨੂੰ ਸਮਝਣ ਲਈ, ਕਿਉਂਕਿ ਕੁਛ ਬਚਨ ਐਸੇ ਹੋਣੇ ਨੇ, ਹੋ ਸਕਦਾ ਕਈ ਸੱਜਣ ਸੁਣ ਤੇ ਮਨ ਵਿੱਚ ਆਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਬਾਤਾਂ ਕਿਉਂ। ਹਜ਼ੂਰ ਕਹਿੰਦੇ ਨੇ ਅੰਦਰ ਦੇ ਵੈਰ ਨੂੰ ਮੁਕਾ, ਤਾਂ ਹੀ ਦੋ ਸ਼ਬਦ ਬਾਣੀ ਵਿੱਚ ਆਉਂਦੇ ਨੇ, ਇੱਕ ਰਾਗ ਤੇ ਦੂਸਰਾ ਦਵੈਸ਼, ਇੱਕ ਮਿੱਤਰ ਤੇ ਦੂਸਰਾ ਦੁਸ਼ਮਣ। ਪਿਆਰਿਓ, ਜਿੱਥੇ ਰਾਗ ਹੈ ਉਹ ਵੀ ਪਕੜ ਹੈ ਤੇ ਜਿੱਥੇ ਦਵੈਸ਼ ਹੈ ਉਹ ਵੀ ਜਕੜ ਹੈ। ਰਾਗ ਨੂੰ ਅਸੀਂ ਪ੍ਰੇਮ ਕਹਾਂਗੇ, ਦਵੈਸ਼ ਨੂੰ ਆਪਾਂ ਵੈਰ ਕਹਾਂਗੇ। ਰਾਗ ਜਦੋਂ ਵੀ ਪੈਦਾ ਹੋਵੇਗਾ, ਪ੍ਰੇਮ ਮੋਹ ਜਦੋਂ ਵੀ ਪੈਦਾ ਹੋਵੇਗਾ, ਉਦੋਂ ਆਪਣਤ ਲਈ, ਆਪਣਿਆਂ ਲਈ ਪੈਦਾ ਹੋਵੇਗਾ, ਤੇ ਦਵੈਸ਼ ਜਦੋਂ ਵੀ ਪੈਦਾ ਹੋਵੇਗੀ ਉਦੋਂ ਆਪਾਂ ਬੇਗਾਨੇ ਜਿਨ੍ਹਾਂ ਨੂੰ ਜਾਣਿਆ ਉਹਨਾਂ ਲਈ ਪੈਦਾ ਕਰਾਂਗੇ। ਫਿਰ ਇਸ ਬੇਨਤੀ ਨੂੰ ਆਪਾਂ ਵਿਚਾਰੀਏ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਬੰਦੇ ਨੂੰ ਮੈਂ ਤਿਆਗ ਦਿੱਤਾ ਹੈ, ਮੈਂ ਕਦੀ ਨਹੀਂ ਉਹਨੂੰ ਮਿਲਦਾ, ਮੇਰਾ ਉਹਦੇ ਨਾਲ ਕੀ ਸੰਬੰਧ। ਯਾਦ ਰੱਖਿਓ, ਪ੍ਰੇਮ ਵੀ ਸੰਬੰਧ ਬਣਾ ਕੇ ਰੱਖਦਾ ਹੈ ਤੇ ਘਿਰਣਾ ਵੀ ਸੰਬੰਧ ਬਣਾ ਕੇ ਰੱਖਦੀ ਹੈ। ਪ੍ਰੇਮ ਕਰਕੇ ਸੰਬੰਧ ਬਣਿਆ ਰਹਿੰਦਾ ਕਿ ਆਪਾਂ ਉਹਦੇ ਬਾਰੇ ਚੰਗਾ ਚਿਤਵਾਂਗੇ, ਤੇ ਜਿਹਨੂੰ ਛੱਡ ਦਿੱਤਾ ਅਸੀਂ ਕਹਿੰਦੇ ਹਾਂ ਕਿ ਛੱਡ ਦਿੱਤਾ, ਪਰ ਅੰਦਰ ਜੇ ਘਿਰਣਾ ਹੈ, ਬਾਹਰੋਂ ਬੋਲਣਾ ਛੱਡ ਦਿੱਤਾ ਪਰ ਅੰਦਰ ਦੇ ਫੁਰਨਿਆਂ ਤੇ ਨਹੀਂ ਛੱਡਿਆ, ਉਹਦੇ ਪ੍ਰਤੀ ਦਵੈਸ਼, ਉਹਦੇ ਪ੍ਰਤੀ ਈਰਖਾ, ਉਹਦੇ ਪ੍ਰਤੀ ਘਿਰਣਾ, ਉਹਦੇ ਪ੍ਰਤੀ ਨਫ਼ਰਤ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਪਰਮਾਤਮਾ ਜੇ ਨਿਰਭਉ ਦਾ ਸੋਹਲਾ ਗਾਉਣ ਲੱਗਾ, ਇਸ ਵੈਰ ਤੋਂ ਵੀ ਉੱਪਰ ਉੱਠ ਕਿ ਦੇਖ ਅਨੇਕਾਂ ਪਰਮਾਤਮਾ ਦੀ ਕੀਰਤੀ ਕਰਨ ਵਾਲੇ ਇਸ ਸੰਸਾਰ ਵਿੱਚ ਆਏ, ਤੇ ਚੇਤੇ ਰੱਖੀ ਇਹ ਕਰਤੇ ਦੀ ਕੀਰਤੀ ਕਰਨ ਵਾਲਿਆਂ ਦੇ ਅਨੇਕਾਂ ਵੇਸ਼ ਨੇ, ਪਰ ਸਾਰਿਆਂ ਦੇ ਪਿਛੋਕੜ ਵਿੱਚ ਕੇਵਲ ਪਾਰ ਬ੍ਰਹਮ ਪਰਮੇਸ਼ਰ ਹੈ। ਇਸ ਗੱਲ ਨੂੰ ਅਸੀਂ ਅੱਜ ਸਮਝਣਾ ਹੈ ਕਿ ਕਰਤੇ ਦੇ ਵੇਸ਼ ਨੇ। ਹਜ਼ੂਰ ਦੀ ਬਾਣੀ ਵਿੱਚੋਂ ਆਰੰਭ ਵਿੱਚ ਅਰਜ਼ ਕਰ ਰਿਹਾ, ਕਿਤਨਾ ਚੰਗਾ ਹੋਵੇ ਅੰਦਰ ਦਾ ਵੈਰ ਕਿਤੇ ਮਿਟੇ, ਪਰ ਮਿਟਦਾ ਨਹੀਂ ਜੇ ਪਿਆਰਿਓ। ਬਾਬਾ ਫਰੀਦ ਜੀ ਨੇ ਦੋ ਬਚਨ ਕਹੇ ਨੇ, ਕਹਿੰਦੇ ਨੇ ਪਿਆਰਿਆ ਕਿ ਜੇ ਆਪਾਂ ਕਿਸੇ ਅਸਥਾਨ 'ਤੇ ਬੈਠਣਾ ਹੋਵੇ ਤੇ ਜਗ੍ਹਾ ਉੱਚੀ ਨੀਵੀਂ ਹੋਵੇ, ਨਾ ਤਾਂ ਅਸੀਂ ਉਸ ਉੱਚੀ ਨੀਵੀਂ ਥਾਂ 'ਤੇ ਮੰਜਾ ਵਿਛਾ ਕੇ ਬੈਠ ਸਕਦੇ ਹਾਂ, ਨਾ ਉਸ ਉੱਚੀ ਨੀਵੀਂ ਜਗ੍ਹਾ ਉੱਪਰ ਆਪਾਂ ਕੋਈ ਤੱਪੜ ਵਿਛਾ ਕੇ ਬੈਠ ਸਕਦੇ ਹਾਂ। ਜਿਹੜਾ ਥਾਂ ਹੀ ਇੱਕ ਫੁੱਟ ਉੱਚਾ, ਇੱਕ ਫੁੱਟ ਨੀਵਾਂ ਹੋਵੇ, ਉਹਦੇ 'ਤੇ ਬੈਠਣਾ ਵੀ ਮੁਸ਼ਕਲ ਹੈ। ਕਹਿੰਦੇ ਨੇ ਜਿਸ ਅੰਦਰ ਪਰਮਾਤਮਾ ਨੂੰ ਤੂੰ ਬਿਠਾਉਣਾ ਚਾਹੁੰਦਾ, ਜੇ ਇਹ ਉੱਚੇ ਨੀਵੇਂ ਦੇ ਵਿੱਚ ਫਸਿਆ ਰਿਹਾ ਤਾਂ ਸਾਈਂ ਨੂੰ ਬਿਠਾਏਗਾ ਕਿਤੇ। ਅੰਦਰ ਦੀ ਸੇਜ ਦੇਖ, ਬਾਹਰ ਤੇ ਉੱਚੇ ਨੀਵੇਂ ਥਾਂ ਤੇ ਇਨਸਾਨ ਨਹੀਂ ਬੈਠ ਸਕਦਾ, ਅੰਦਰ ਦੇ ਉੱਚੇ ਨੀਵੇਂ ਥਾਂ ਤੇ ਭਗਵਾਨ ਕਿਵੇਂ ਬੈਠੇਗਾ? ਬਾਬਾ ਜੀ ਨੇ ਬਚਨ ਕੀਤਾ, ਫਰੀਦਾ ਮਨ ਮੈਦਾਨ ਕਰ, ਪੱਧਰਾਂ ਕਰਦੇ ਮੈਦਾਨ ਦੀ ਤਰ੍ਹਾਂ। ਉੱਚੇ ਪਨ ਦਾ ਅਰਥ ਹੈ ਹੰਕਾਰ, ਮੇਰੇ ਵਰਗਾ ਕੋਈ ਨਹੀਂ, ਤੇ ਨੀਵੇਂ ਪਨ ਦਾ ਅਰਥ ਹੈ ਮੇਰਾ ਮੁਕਾਬਲਾ ਇਸ ਬੰਦੇ ਨੇ ਕੀ ਕਰਨਾ। ਉੱਚੇ ਦਾ ਅਖਰੀ ਅਰਥ ਹੈ ਖੌਮੇ, ਤੇ ਨੀਵੇਂ ਦਾ ਅਖਰੀ ਅਰਥ ਹੈ ਹੀਣਤਾ। ਕਿਉਂ? ਜੇ ਅਸੀਂ ਨੀਵੇਂ ਥਾਂ ਤੇ ਇਹਦੇ ਅੰਦਰ ਦੇ ਨਿਮਰਤਾ ਦੇ ਅਰਥ ਨਾ ਸਮਝਣੇ, ਆਪਣੀ ਖੌਮੇ ਰੱਖਣੀ, ਦੂਜੇ ਦੀ ਹੀਣਤਾ ਪ੍ਰਗਟ ਕਰਨੀ, ਆਪਣੇ ਨੂੰ ਆਪ ਨੂੰ ਉੱਚਿਆ ਜਾਣਨਾ, ਦੂਸਰੇ ਨੂੰ ਨੀਵਾਂ ਦਿਖਾਉਣਾ। ਪਿਆਰਿਆ, ਜੇ ਬਾਹਰ ਦੀ ਉੱਚੀ ਨੀਵੀਂ ਥਾਂ ਤੇ ਇਨਸਾਨ ਨਹੀਂ ਬੈਠਦਾ, ਤੇ ਅੰਦਰ ਦੇ ਉੱਚੇ ਨੀਵੇਂ ਥਾਂ ਤੇ ਭਗਵਾਨ ਨੂੰ ਕਿੱਥੇ ਬਿਠਾਏਗਾ? ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਟੋਏ ਦਾ ਅਰਥ ਹੈ ਨੀਵਾਂਪਨ, ਤੇ ਟਿੱਬੇ ਦਾ ਅਰਥ ਹੈ ਉੱਚਾਪਨ। ਪੱਧਰਿਆਂ ਕਰਦੇ, ਇਸੇ ਪੱਧਰੇਪਨ ਨੂੰ ਸਮ ਦ੍ਰਿਸ਼ਟੀ ਕਿਹਾ ਹੈ। ਕਹਿਣ ਲੱਗੇ ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਤੇ ਚੇਤੇ ਰੱਖੀ, ਅੱਗੇ ਮੂਲ ਨਾ ਆਵਈ ਦੋਜਕ ਸੰਧੀ ਪਾਹੇ। ਜਿਹੜੀ ਦੋਜਕ ਦੀ ਅੱਗ ਤੋਂ ਤੂੰ ਦਿਨ ਰਾਤ ਡਰਨਾ, ਚੇਤੇ ਰੱਖੀ ਮਰਨ ਤੋਂ ਬਾਅਦ ਜਿਉਂਦੇ ਜੀ ਤੇਰੇ ਸਾਹਮਣੇ ਦੋਜਕ ਦੀ ਅੱਗ ਨਹੀਂ ਆਏਗੀ। ਹੁਣ ਵੈਰ ਭਾਵ ਕਿਵੇਂ ਮਿਟੇ? ਭਾਵਾਂ ਇਹ ਵਿਸ਼ਾ ਨਹੀਂ, ਪਰ ਮੈਨੂੰ ਆਰੰਭ ਵਿੱਚ ਇਹ ਅਰਜ਼ ਕਰਨੀ ਪੈਣੀ ਸੀ ਕਿ ਆਪਣੇ ਅੰਦਰ ਦੀ ਸੰਕੀਰਨਤਾ ਦੇ ਦਰਵਾਜ਼ੇ ਤੋੜ ਕੇ ਮਾੜਾ ਜਿਹਾ ਤੁਰੀਏ ਕਿ ਗੁਰੂ ਜੀ ਦੀ ਵਿਸ਼ਾਲਤਾ ਕਿਤਨੀ ਹੈ। ਬਾਬਾ ਜੀ ਨੇ ਦੂਸਰਾ ਬਚਨ ਕਿਹਾ, ਦੇਖੋ ਸਾਡੇ ਜਿਹੜੇ ਚਿਤਵਨੀ ਦੇ ਫੁਰਨੇ ਨੇ ਨਾ, ਇਹ ਵੀ ਦੂਸਰੇ ਬੰਦੇ ਤੱਕ ਪਹੁੰਚਦੇ ਨੇ। ਅਸੀਂ ਜੇ ਕਹੀਏ ਵੀ ਨਹੀਂ ਪਹੁੰਚਦੇ, ਭੁਲੇਖਾ ਹੈ ਮਨ ਵਿੱਚ। ਆ ਕਈ ਵਾਰੀ ਅਸੀਂ ਸ਼ਬਦ ਵਰਤਨੇ, ਬੜੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਕਿ ਕਿਸੇ ਥਾਂ 'ਤੇ ਸਿੱਖ ਨੇ ਅਰਦਾਸ ਕਰਕੇ ਚੇਤੇ ਕੀਤਾ ਅਤੇ ਗੁਰੂ ਜੀ ਉੱਥੇ ਆ ਗਏ। ਹੁਣ ਇਹ ਕਰਾਮਾਤ ਨਾਲ ਨਾ ਜੋੜੋ। ਅੱਜ ਵੀ ਤੁਸੀਂ ਦੇਖੋ, ਬੱਚੇ ਉੱਤੇ ਮੁਸੀਬਤ ਪੈ ਜਾਏ, ਮਾਂ ਉਹਦੇ ਤੋਂ ਸੈਂਕੜੇ ਕੋਹ ਦੂਰ ਹੋਵੇ, ਅਤੇ ਜਦੋਂ ਬੱਚਾ ਕੇਵਲ ਮਾਂ ਨੂੰ ਦੁੱਖ ਵਿੱਚ ਹਾਏ ਮਾਂ ਹੀ ਕਹਿੰਦਾ, ਪਤਾ ਨਹੀਂ ਮਾਂ ਨੂੰ ਰੋਟੀ ਵੀ ਚੰਗੀ ਨਹੀਂ ਲੱਗਦੀ, ਘਰ ਵੀ ਚੰਗਾ ਨਹੀਂ ਲੱਗਦਾ, ਅਤੇ ਉਹ ਕਹਿਣ ਵੀ ਲੱਗ ਪੈਂਦੀ ਹੈ, ਪਤਾ ਨਹੀਂ ਅੱਜ ਮੇਰਾ ਦਿਲ ਜਿਵੇਂ ਕਾਲਜਾ ਮੇਰਾ ਕੱਢ ਕੇ ਲਿਜਾਂਦਾ ਪਿਆ ਹੈ। ਕਿਉਂ? ਬੱਚੇ ਦੇ ਦੁੱਖ ਦੇ ਫੁਰਨੇ ਮਾਂ 'ਤੇ ਅਸਰ ਕਰ ਗਏ, ਬੱਚੇ ਦੇ ਮਮਤਾ ਦੇ ਫੁਰਨੇ ਮਾਂ ਉੱਤੇ ਅਸਰ ਕਰ ਗਏ। ਅਤੇ ਜਿਹੜਾ ਬੰਦਾ ਬੁਰਾ ਸੋਚਦਾ ਹੈ ਨਾ ਗੁਰਮੁਖੋ, ਉਹਦੇ ਪ੍ਰਤੀ ਕਦੀ ਦਿਨ ਵਿੱਚ ਚੰਗੇ ਫੁਰਨੇ ਬਣਾਉਣੇ ਸ਼ੁਰੂ ਕਰ ਦਿਓ, ਅਤੇ ਯਕੀਨ ਕਰਿਓ ਬੁਰਾ ਮੰਗਣ ਵਾਲਿਆਂ ਲਈ ਚੰਗੇ ਫੁਰਨੇ ਬਣਾਓਗੇ, ਇੱਕ ਦਿਨ ਉਹ ਖੁਦ ਆ ਕੇ ਕਹਿਣਗੇ ਮੈਨੂੰ ਬਖਸ਼ ਦੇ। ਅਸਲੀਅਤ ਹੈ ਉਹ ਫੁਰਨੇ ਉਹਦੇ ਤੱਕ ਪਹੁੰਚਦੇ ਨੇ। ਬਾਬਾ ਜੀ ਨੇ ਬਚਨ ਕੀਤਾ ਹੈ, ਕਹਿਣ ਲੱਗੇ ਫਰੀਦਾ ਬੁਰੇ ਦਾ ਭਲਾ ਕਰ। ਭਲੇ ਦਾ ਭਲਾ ਵੀ ਨਹੀਂ ਲੋਕ ਕਰਦੇ, ਚੇਤੇ ਰੱਖਿਓ। ਇਹ ਤਾਂ ਸਾਡਾ ਸੁਭਾਅ ਹੈ, ਜਿਹੜਾ ਭਲਾ ਕਰਦਾ ਅਸੀਂ ਉਹਦਾ ਹੀ ਬੁਰਾ ਕਰਨੇ ਹਾਂ, ਅਤੇ ਜਿਹੜਾ ਬੁਰਾ ਕਰਦਾ ਉਹਦਾ ਭਲਾ ਕਿੱਥੇ ਕਰਾਂਗੇ? ਬੜੀ ਸੋਹਣੀ ਇੱਕ ਗੱਲ ਸਿੱਖ ਵਿਦਵਾਨ, ਆਪਾਂ ਉਹਨਾਂ ਨੂੰ ਅੱਜ ਵੀ ਯਾਦ ਕਰਨੇ ਆ, ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਆਪਣੀ ਜੀਵਨੀ ਵਿੱਚ ਇਸ ਦਾ ਜ਼ਿਕਰ ਕੀਤਾ, ਭਾਵੇਂ ਉਹ ਕਿਸੇ ਹੋਰ ਸੰਦਰਭ 'ਚ ਕੀਤਾ। ਉਹ ਕਹਿੰਦੇ ਨੇ ਇੱਕ ਵਾਰੀ ਕੋਈ ਇਨਸਾਨ ਭਲੇ ਦਾ ਵੀ ਭਲਾ ਕਿੰਨੇ ਕਰਨਾ, ਇੱਥੇ ਭਲਿਆਂ ਦਾ ਜਿਹੜਾ ਭਲਾ ਕਰਦਾ ਉਹਦਾ ਨਹੀਂ ਲੋਕ ਭਲਾ ਕਰਦੇ, ਅਤੇ ਜਿਹਨੇ ਬੁਰਾ ਕਰਨਾ ਉਹਦਾ ਭਲਾ ਕਿਸਨੇ ਮੰਗਣਾ ਹੈ? ਗੁਰਮਤ ਦੀ ਜਿਹੜਾ ਅੰਦਰ ਦਾ ਜੀਵਨ ਬਹੁਤ ਉਚੇਰਾ ਹੈ, ਉਹ ਲਿਖਦੇ ਨੇ ਇੱਕ ਵਾਰੀ ਕੋਈ ਸੱਜਣ ਦਰਿਆ ਦੇ ਕਿਨਾਰੇ ਖਲੋਤਾ ਸੀ, ਲੰਘਣ ਵਾਲਾ ਆਇਆ, ਉਹਨੇ ਖਲੋਤੇ ਹੋਏ ਦੀ ਕਮਰ 'ਤੇ ਉਸ ਦੇ ਮੋਢਿਆਂ ਤੋਂ ਥੱਲੇ ਪੂਰੇ ਜ਼ੋਰ ਨਾਲ ਧੱਕਾ ਮਾਰਿਆ, ਅਤੇ ਇੱਕੋ ਦਮ ਉਹ ਦਰਿਆ ਦੇ ਕਿਨਾਰੇ ਤੋਂ ਥੱਲੇ ਡਿੱਗ ਪਿਆ। ਉਹਦੇ ਬਸਤਰ ਚਿੱਕੜ ਨਾਲ ਮਿੱਟੀ ਨਾਲ ਭਰੇ ਗਏ, ਉਹ ਤਾਂ ਜ਼ਮੀਨ 'ਤੇ ਉਸ ਚਿੱਕੜ ਵਿੱਚ ਡਿੱਗ ਪਿਆ, ਬਸਤਰ ਭਰੇ ਗਏ, ਅਤੇ ਧੱਕਾ ਮਾਰਨ ਵਾਲਾ ਧਕੇਲਣ ਵਾਲਾ ਅੱਗੇ ਚਲਾ ਗਿਆ, ਅਤੇ ਜਿਹੜਾ ਚਿੱਕੜ ਨਾਲ ਮਿੱਟੀ ਨਾਲ ਭਰਿਆ ਸੀ ਉਹ ਉੱਠ ਕੇ ਕਹਿੰਦਾ ਧੱਕਾ ਮਾਰਨ ਵਾਲੇ ਨੂੰ, ਉਹ ਭਰਾਵਾ ਜਾਣ ਲੱਗਿਆ ਮੇਰੀ ਇੱਕ ਗੱਲ 'ਤੇ ਸੁਣ ਜਾ, ਜਿਹਨੇ ਧੱਕਾ ਮਾਰਿਆ ਉਹਨੇ ਖਿਆਲ ਨਹੀਂ ਕੀਤਾ। ਫਿਰ ਉਹਨੂੰ ਕਹਿਣ ਲੱਗਾ ਭਰਾਵਾ ਤੁਰਨ ਲੱਗਿਆ ਮੇਰੀ ਗੱਲ ਸੁਣ ਜਾ। ਉਹਨੇ ਪਰਤ ਕੇ ਪੁੱਛਿਆ, ਕਹਿਣ ਲੱਗਾ ਦੱਸ ਕੀ ਕਰਨਾ ਚਾਹੁੰਦਾ? ਕਹਿੰਦਾ ਤੂੰ ਮੈਨੂੰ ਧੱਕਾ ਮਾਰਿਆ, ਮੈਂ ਤਾਂ ਤੇਰਾ ਭਲਾ ਕਦੀ ਕੀਤਾ ਹੀ ਨਹੀਂ। ਇਸ ਗੱਲ ਨੂੰ ਸਮਝਿਓ, ਕਹਿੰਦਾ ਤੂੰ ਮੈਨੂੰ ਧੱਕਾ ਮਾਰ ਕੇ ਗਿਆ, ਮੈਂ ਤੇਰਾ ਭਲਾ ਹੀ ਕਦੇ ਨਹੀਂ ਕੀਤਾ। ਉਹ ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਚੇਤੇ ਰੱਖੀ, ਜਿਹਦਾ ਭਲਾ ਕਰੀਏ ਤੇ ਉਹੀ ਲੋਕ ਧੱਕੇ ਮਾਰਦੇ। ਅਸਲੀਅਤ ਹੈ, ਤੁਸੀਂ ਸਮਾਜ ਵਿੱਚ ਦੇਖਦੇ ਹੋ, ਪਰਿਵਾਰਾਂ ਵਿੱਚ ਦੇਖਦੇ ਹੋ, ਪਰ ਗੁਰਮੁਖੋ ਗੁਰਮਤ ਦਾ ਰਸਤਾ ਹੈ ਨਿਰਵੈਰਤਾ ਦਾ, ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਮਨ ਨੂੰ ਗੁੱਸਾ ਨਾ ਸਪਰਸ਼ ਕਰਨ ਦੇਈ। ਫਰੀਦਾ ਬੁਲੇ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਦੇਹੀ ਰੋਗ ਨਾ ਲੱਗੇ। ਜਦੋਂ ਤੇਰੇ ਅੰਦਰ ਬੁਰਾ ਫੁਰਨਾ ਹੀ ਨਹੀਂ, ਰੋਗ ਕਿੱਥੋਂ ਲੱਗੇਗਾ? ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ, ਸਭ ਕਿਛ ਪਾਏ ਦਰ ਤੇ ਤੇਰੇ ਅੰਦਰ ਸਾਰੇ ਗੁਣ ਪ੍ਰਵੇਸ਼ ਕਰ ਜਾਣਗੇ। ਇਸ ਸ਼ਬਦ ਨੂੰ ਪਹਿਲੀ ਬੇਨਤੀ ਮੇਰੀ ਸਮਝਿਓ। ਮੇਰਾ ਮਕਸਦ ਸਿਰਫ ਇਹਦੇ ਅਰਥ ਕਰਨੇ ਨਹੀਂ, ਅਰਥ ਮੰਨਣੇ ਨੇ। ਅਰਥ ਤਾਂ ਜ਼ਬਾਨੀ ਹੋ ਸਕਦੇ ਨੇ, ਪਰ ਅਰਥਾਂ ਵਿੱਚੋਂ ਕਿਤੇ ਰਸ ਪੈਦਾ ਹੋ ਸਕੇ। ਪਹਿਲੇ ਸਵੇਰੇ ਅਸੀਂ ਬਚਨ ਪੜ੍ਹੇ ਸਨ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਅੱਜ ਇਸ ਸ਼ਬਦ ਦੀ ਅੱਗੇ ਜਿਹੜੀ ਇਹ ਸ਼ਬਦ ਵਿੱਚ ਰਹਾਉ ਦੀ ਤੁੱਕ ਆਈ ਹੈ, ਉਹ ਹੈ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਧੋਏ। ਪਹਿਲਾਂ ਸੀ ਜੈ ਘਰ, ਉੱਥੇ ਘਰ ਦਾ ਅਰਥ ਅਸੀਂ ਕਰਕੇ ਆਏ ਸਾਂ ਸਤ ਸੰਗਤ। ਹੁਣ ਫਿਰ ਸ਼ਬਦ ਆ ਗਿਆ ਬਾਬਾ ਜੈ ਘਰ, ਜਿਸ ਘਰ ਵਿੱਚ ਕਰਤੇ ਕੀਰਤ ਹੋਏ, ਕਰਤੇ ਦੀ ਕੀਰਤੀ ਹੋਵੇ, ਕਰਤੇ ਦੀ ਸਿਫਤ ਹੋਵੇ। ਹੁਣ ਇਹ ਸ਼ਬਦ ਘਰ ਆਇਆ ਤੇ ਅੱਗੇ ਜਾ ਕੇ ਫਿਰ ਇਹ ਸ਼ਬਦ ਇੱਕ ਆਉਣਾ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ। ਘਰ ਦਾ ਅਰਥ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਵਾਲੇ ਗੁਰਮੁਖੋ ਦੇਖੋ, ਘਰ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਅਰਥਾਂ ਵਿੱਚ ਵਰਤਿਆ ਗਿਆ ਹੈ। ਘਰ ਦੇ ਅਰਥ ਮੈਂ ਕੁਛ ਅਰਜ਼ ਕਰ ਦੇਣਾ, ਆਪ ਸਮਝ ਜਾਓਗੇ। ਉਚਾਰਨ ਇੱਕੋ ਜਿਹਾ ਪਰ ਅਰਥ ਸਾਰਿਆਂ ਦੇ ਇੱਕੋ ਜਿਹਾ ਨਹੀਂ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਈ ਵਾਰੀ ਬਚਨ ਆਉਂਦੇ ਨੇ ਕਿ ਸੋਰਠ ਮਹੱਲਾ ਪੰਜਵਾਂ, ਘਰ ਚੌਥਾ, ਘਰ ਤੀਜਾ, 17 ਤੱਕ ਘਰ ਆਉਂਦੇ ਨੇ। ਉੱਥੇ ਸ਼ਬਦ ਵੀ ਘਰ ਹੈ। ਫਿਰ ਅਸੀਂ ਅੱਜ ਸਵੇਰੇ ਵੀ ਪੜ੍ਹਿਆ, ਜੈ ਘਰ ਕਰਤੇ ਕੀਰਤ ਹੋਏ, ਜੈ ਘਰ ਕਰ ਕੀਰਤ ਆਖੀਐ। ਹੁਣ ਉੱਥੇ ਵੀ ਸ਼ਬਦ ਆਇਆ ਘਰ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ। ਪਹਿਲਾਂ ਪ੍ਰਮਾਣ ਅਰਜ਼ ਕਰੀ ਜਾਂਦਾ, ਫਿਰ ਇਹਦੇ ਅਰਥ ਕਰਾਂਗੇ। ਇੱਕ ਅਸੀਂ ਬਚਨ ਪੜ੍ਹਦੇ ਹਾਂ, ਘਰ ਕਾ ਮਾਸ ਚੰਗੇਰਾ। ਇੱਕ ਬਚਨ ਪੜ੍ਹਦੇ ਹਾਂ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਇੱਕ ਬਚਨ ਅੰਮ੍ਰਿਤ ਬਾਣੀ ਵਿੱਚ ਆਉਂਦਾ, ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ। ਹਜ਼ੂਰ ਨੇ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਘਰ ਮੈਂ ਠਾਕੁਰ ਨਦਰ ਨਾ ਆਵੇ, ਘਰ ਮੈਂ ਘਰ ਦਿਖਾਏ ਦੇ। ਬੇਅੰਤ ਸ਼ਬਦ ਬਾਣੀ ਵਿੱਚ ਆਏ ਘਰ, ਪਰ ਕੀ ਸਾਰੀਆਂ ਥਾਵਾਂ 'ਤੇ ਘਰ ਦਾ ਅਰਥ ਇੱਕੋ ਜਿਹਾ ਹੈ? ਦੇਖੋ, ਘਰ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਕਾਨ ਵੀ ਹੈ, ਘਰ ਛੱਡਣੇ ਰਹੇ ਨਾ ਕੋਈ। ਉੱਥੇ ਘਰ ਦਾ ਅੱਖਰੀ ਅਰਥ ਹੈ ਜਿਹੜਾ ਅਸੀਂ ਘਰ ਬਣਾਇਆ, ਜਿਸ ਛੱਤ ਥੱਲੇ ਅਸੀਂ ਰਹਿੰਦੇ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ, ਉੱਥੇ ਘਰ ਦਾ ਅੱਖਰੀ ਅਰਥੇ ਖਿਰਦਾ ਰੂਪੀ ਘਰ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਘਰ ਕਾ ਮਾਸ ਚੰਗੇਰਾ, ਉੱਥੇ ਘਰ ਦਾ ਅਰਥੇ ਘਰ ਵਾਲੀ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਘਰ ਕੀ ਨਾਰ, ਇੱਥੇ ਘਰ ਕੀ ਦਾ ਅਰਥ ਹੈ ਕਿ ਘਰ ਵਾਲੀ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ, ਐਸੇ ਘਰ ਦਾ ਅਖਰੀ ਅਰਥ ਹੈ ਆ ਸਰੀਰ ਰੂਪੀ ਘਰ। ਘਰ ਮੈਂ ਘਰ ਦਿਖਾਏ ਦੇ, ਇਹਦਾ ਅਰਥ ਹੈ ਸਰੀਰ ਰੂਪੀ ਘਰ ਵਿੱਚ ਜਿਹੜਾ ਅੰਦਰ ਦਾ ਘਰ ਦਿਖਾ ਦੇਵੇ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਨਿੱਜ ਘਰ ਅੱਗੇ ਪੜ੍ਹਨਾ, ਨਿੱਜ ਘਰ ਦਾ ਅਰਥ ਹੈ ਸਵਯਮ ਸਰੂਪ, ਆਪਣੇ ਸਰੂਪ ਵਿੱਚ ਸਥਿਤ ਹੋਣਾ, ਜਿਹੜਾ ਤੇਰਾ ਆਪਣਾ ਘਰ ਹੈ। ਜਦੋਂ ਬਚਨ ਪੜ੍ਹਦੇ ਹਾਂ, ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਜਿੱਥੇ ਮੌਤ ਨਹੀਂ ਬੁਢੇਪਾ ਨਹੀਂ। ਕਹਿਣ ਲੱਗੇ ਉਸ ਘਰ ਵਿੱਚ ਮੈਂ ਰਹਿੰਦਾ ਵਾਂ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਘਰ ਸ਼ਬਦ ਦੇ ਜਿਹੜੇ ਅਰਥ ਨੇ ਅਨੇਕਾਂ ਆਏ। ਹੁਣ ਅੱਜ ਪਹਿਲਾ ਬਚਨ ਆਇਆ, ਕਿ ਹਜ਼ੂਰ ਨੇ ਸ਼ਬਦ ਘਰ ਵਰਤਿਆ, ਪਰ ਨਾਲ ਬਾਣੀ ਵਿੱਚ ਕਹਿ ਗਏ ਕਿ ਜਿਸ ਘਰ ਵਿੱਚ ਕਰਤੇ ਦੀ ਕੀਰਤੀ ਹੋਵੇ, ਕਿਉਂਕਿ ਕਰਤੇ ਨੂੰ ਮੁਨਫੀ ਕਰਕੇ ਨਹੀਂ, ਕਰਤੇ ਦਾ ਅਖਰੀ ਅਰਥ ਬਣਾਉਣ ਵਾਲਾ। ਥੋੜ੍ਹਾ ਜਿਹਾ ਇੱਥੇ ਮੈਂ ਕੁਛ ਉਦਾਹਰਨਾਂ ਅਰਜ਼ ਕਰਨੀਆਂ ਚਾਹੁੰਦਾ ਹਾਂ ਕਰਤੇ ਦੇ ਸੰਬੰਧੀ, ਕਿ ਜਿਹਨੇ ਸਭ ਕੁਝ ਬਣਾਇਆ। ਆਪ ਜੀ ਇਸ ਧਰਤੀ ਦੇ ਟੁਕੜੇ 'ਤੇ ਅਸੀਂ ਰਹਿੰਦੇ ਹਾਂ ਸਾਰੇ, ਪਰ ਗੁਰੂ ਸਾਹਿਬ ਨੇ ਬਾਣੀ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਸਿਰਫ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਬੰਦੇ ਨੂੰ ਸਮਝ ਪੈ ਜਾਏ ਕਿ ਸਭ ਕੁਛ ਦਾ ਕਰਤਾ ਕੇਵਲ ਇੱਕ ਪਰਮਾਤਮਾ ਹੈ, ਇੱਕ ਪ੍ਰਭੂ ਹੈ। ਅੱਗੇ ਉਹਨੇ ਵਿਧ ਬਣਾਈ, ਤਰੀਕੇ ਬਣਾ ਦਿੱਤੇ ਸਭ ਕੁਝ ਰਚਣ ਦੇ। ਦੇਖੋ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਸ੍ਰਿਸ਼ਟੀ ਰਚਨਾ ਸੰਬੰਧੀ ਪੜ੍ਹਨੇ ਕਿ ਕਦੋਂ ਹੋਈ, ਅਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਸ੍ਰਿਸ਼ਟੀ ਰਚਨਾ ਦੀ ਗੱਲ ਕਰਤੇ 'ਤੇ ਆ ਕੇ ਮੁਕਾਈ ਕਿ ਸ੍ਰਿਸ਼ਟੀ ਦੀ ਰਚਨਾ ਬਾਰੇ ਕਰਤੇ ਨੂੰ ਪਤਾ ਹੈ, ਕਿਸੇ ਹੋਰ ਨੂੰ ਨਹੀਂ। ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ ਹਜ਼ੂਰ ਦੀ ਬਾਣੀ ਵਿੱਚ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸ਼ੇਰੁਤੀ ਮਹਾਂ ਕਵਣ ਜਿਤ ਹੋਵਾ ਆਕਾਰ, ਕਰਤੇ ਦੀ ਕੀਰਤੀ ਜਿਸ ਘਰ ਵਿੱਚ ਹੋਵੇ, ਹੇ ਪਰਮਾਤਮਾ ਕਿਰਪਾ ਕਰੀ ਅਸੀਂ ਉਸ ਘਰ ਨੂੰ ਹਿਰਦੇ ਵਿੱਚ ਵਸਾ ਸਕੀਏ, ਉਸ ਘਰ ਵਿੱਚ ਰਹਿ ਸਕੀਏ। ਇਹ ਅੱਗੇ ਅਰਜ਼ ਕਰਨੀ, ਪਹਿਲਾਂ ਸਿਰਫ ਕਰਤਾ। ਹਜ਼ੂਰ ਕਹਿੰਦੇ ਨੇ ਕਵਣ ਸੋ ਵੇਲਾ, ਕਿਹੜਾ ਵੇਲਾ ਸੀ, ਵਕਤ ਕਵਣ ਕਿਹੜਾ ਵਕਤ ਸੀ, ਪਿਆਰੇ ਮੈਨੂੰ ਦੱਸ ਰੁੱਤ ਕਿਹੜੀ ਸੀ, ਮਕੀਨਾ ਕਿਹੜਾ ਸੀ, ਕਿਹੜਾ ਵਾਰ ਸੀ, ਕਿਹੜੀ ਥਿੱਤ ਸੀ ਮਹਾਰਾਜ, ਕਾਹਦੇ ਲਈ, ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ ਕਵਣ ਵਾਰ, ਕਵਣ ਸ਼ੇਰੁਤੀ ਮਹਾਂ ਕਵਣ ਜਿਤ ਹੋਵਾ ਆਕਾਰ। ਅੱਗੇ ਬਚਨ ਕੀਤਾ ਵੇਲ ਨਾ ਪਾਈਆ ਪੰਡਤੀ, ਪੰਡਤਾਂ ਨੂੰ ਵਿਦਵਾਨਾਂ ਨੂੰ ਨਹੀਂ ਪਤਾ ਲੱਗਾ ਉਸ ਵੇਲੇ ਦਾ, ਅਤੇ ਜੇ ਪਤਾ ਹੁੰਦਾ ਤਾਂ ਪੁਰਾਣ ਵਿੱਚ ਲਿਖ ਕੇ ਜਾਂਦੇ। ਵੇਲ ਨਾ ਪਾਈਆ ਪੰਡਤੀ ਜੇ ਖੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਨੂੰ ਵੀ ਵਕਤ ਦਾ ਪਤਾ ਨਹੀਂ, ਜੇ ਲਿਖਣ ਲੇਖ ਪੁਰਾਣ ਥਿੱਤ ਵਾਰ ਨਾ ਜੋਗੀ ਜਾਣੈ। ਥਿੱਤ ਤਰੀਕ, ਵਾਰ ਦਾ ਅਰਥ ਹਫ਼ਤੇ ਦਾ ਵਾਰ, ਥਿੱਤ ਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ, ਸੱਚੇ ਪਾਤਸ਼ਾਹ ਕੌਣ ਜਾਣਦਾ। ਕਹਿਣ ਲੱਗੇ ਜਾਂ ਕਰਤਾ ਸਿਰਤੀ ਕੋ ਸਾਜੇ ਆਪੇ ਜਾਣੈ, ਸੋਈ ਕਰਤੇ ਕਾ ਹੋਏ ਵਿਚਾਰੋ, ਕਰਤੇ ਦੀ ਕੀਰਤੀ ਹੋਵੇ ਜਿਸ ਘਰ ਵਿੱਚ। ਹੁਣ ਕਰਤਾ ਜਾਣੇ, ਫਿਰ ਮਨ ਵਿੱਚ ਖਿਆਲ ਆਇਆ ਕਿ ਸੱਚੇ ਪਾਤਸ਼ਾਹ ਚਲੋ ਇਹਦਾ ਤਾਂ ਨਹੀਂ ਪਤਾ ਵੀ ਕਿਹੜਾ ਵੇਲਾ, ਕਿਹੜਾ ਵਕਤ, ਕਿਹੜੀ ਰੁੱਤ, ਕਿਹੜਾ ਸਮਾਂ, ਕਿਹੜਾ ਦਿਨ, ਪਰ ਸਾਨੂੰ ਇੰਨੀ ਕੁ ਤਾਂ ਕਿਰਪਾ ਕਰਕੇ ਥੋੜ੍ਹਾ ਜਿਹਾ ਮਿਹਰ ਕਰਕੇ ਗੁਰਮਤ ਦੀ ਨਜ਼ਰ ਵਿੱਚ ਦੱਸੋ ਕਿ ਕਰਤੇ ਨੇ ਸਭ ਕੁਝ ਬਣਾਇਆ ਕਿਵੇਂ, ਕਿਵੇਂ ਕਰਤੇ ਨੇ ਖੇਡ ਵਰਤਾ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਨਾ ਉਸ ਕਰਤੇ ਦੀ ਖੇਡ ਨੂੰ ਨਿਮਰਤਾ ਵਿੱਚ ਆ ਕੇ ਇੱਕ ਬਚਨ ਕਿਹਾ, ਤੁਸੀਂ ਉਹ ਬੜੀ ਵਾਰੀ ਪੜ੍ਹਿਆ ਸੁਣਿਆ ਹੋਣਾ, ਸਿਰ ਮੈਂ ਕਰਤੇ ਸੰਬੰਧੀ ਅਰਜ਼ ਕਰਨੀ ਚਾਹੁੰਦਾ। ਸਾਚੇ ਤੇ ਪਵਨਾ ਭਇਆ, ਕਰਤੇ ਤੋਂ ਗੱਲ ਸ਼ੁਰੂ ਕਰਦੇ ਨੇ, ਕੱਲੀ ਕਿਰਤ ਤੋਂ ਨਹੀਂ। ਦੇਖੋ ਇੱਥੇ ਇੱਕ ਉਦਾਹਰਨ ਮੈਂ ਅਰਜ਼ ਕਰ ਦੇਣਾ। ਦੋ ਤਰ੍ਹਾਂ ਦੇ ਇਨਸਾਨ ਧਰਤੀ 'ਚ ਰਹਿੰਦੇ ਨੇ, ਇੱਕ ਉਹ ਨੇ ਜਿਹੜੇ ਕੇਵਲ ਕਿਰਤ ਦੀ ਗੱਲ ਕਰਦੇ ਨੇ, ਕਰਤੇ ਦੀ ਨਹੀਂ ਕਰਦੇ। ਇੱਕ ਉਹ ਗੁਰਮੁਖ ਨੇ ਜਿਹੜੀ ਕਿਰਤ ਦੀ ਗੱਲ ਕਰਨ ਤੋਂ ਪਹਿਲਾਂ ਬਣਾਉਣ ਵਾਲੇ ਦੀ ਗੱਲ ਕਰਦੇ ਨੇ, ਕਰਤੇ ਕਿਹੜੇ ਨੇ ਬਣਾਏ। ਇੱਥੇ ਬੜੀ ਸੋਹਣੀ ਉਦਾਹਰਨ ਦਿੱਤੀ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਨਾਨਕ ਪ੍ਰਕਾਸ਼ ਵਿੱਚ ਹੈ। ਹਜ਼ੂਰ ਨੇ ਕਿਹਾ ਇੱਕ ਬਿਰਤੀ ਹੈ ਕੂਕਰ ਬਿਰਤੀ, ਅਤੇ ਦੂਸਰੀ ਬਿਰਤੀ ਹੈ ਸਿੰਘ ਬਿਰਤੀ, ਸ਼ੇਰ ਬਿਰਤੀ। ਕੂਕਰ ਬਿਰਤੀ ਅਤੇ ਸਿੰਘ ਬਿਰਤੀ ਵਿੱਚ ਅੰਤਰ ਹੈ। ਕੂਕਰ ਨੂੰ, ਕੁੱਤੇ ਨੂੰ ਕੋਈ ਵੱਟਾ ਮਾਰੇ ਅਤੇ ਕੂਕਰ ਦਾ ਸੁਭਾਅ ਹੈ ਕਿ ਉਸ ਪੱਥਰ ਨੂੰ, ਉਸ ਰੋੜੇ ਨੂੰ, ਉਸ ਵੱਟੇ ਨੂੰ ਆਪਣੇ ਮੂੰਹ 'ਚ ਪਕੜ ਲੈਂਦਾ। ਕਦੀ ਦੇਖਿਓ ਵੱਟਾ ਮਾਰੋ, ਢੇਮ ਮਾਰੋ, ਪੱਥਰ ਮਾਰੋ, ਕੂਕਰ ਉਸ ਵੱਟੇ ਨੂੰ ਆਪਣੇ ਮੂੰਹ 'ਚ ਪਾਏਗਾ। ਜੇ ਤੁਸੀਂ ਲਾਠੀ ਨਾਲ, ਡਾਂਗ ਨਾਲ, ਸੋਟੀ ਨਾਲ ਮਾਰੋਗੇ, ਕਈ ਵਾਰੀ ਕੂਕਰ ਉਸ ਸੋਟੀ ਨੂੰ ਆਪਣੇ ਮੂੰਹ 'ਚ ਪਾ ਕੇ ਚਬਾਉਣ ਦਾ ਯਤਨ ਕਰੇਗਾ। ਜਿਹੜੀ ਚੀਜ਼ ਕੁੱਤੇ 'ਤੇ ਵਾਰ ਕਰਨ ਲੱਗਿਆਂ, ਜਿਹਦੇ ਨਾਲ ਵਾਰ ਕੀਤਾ ਜਾਏਗਾ, ਸੋਟਾ ਹੋਵੇ, ਕੋਈ ਸ਼ਸਤਰ ਹੋਵੇ, ਕੂਕਰ ਦਾ ਸੁਭਾਅ ਹੈ ਕਿ ਉਸ ਚੀਜ਼ ਉੱਤੇ ਹਮਲਾ ਕਰੇਗਾ, ਉਹਨੂੰ ਪਕੜਨ ਦਾ ਯਤਨ ਕਰੇਗਾ, ਪਰ ਕਦੀ ਸ਼ੇਰ 'ਤੇ ਵਾਰ ਕਰਕੇ ਕੋਈ ਦੇਖੇ? ਸ਼ੇਰ ਦੇ ਉੱਤੇ ਵੱਟੇ ਨਾਲ ਵਾਰ ਕੋਈ ਕਰੇ, ਪੱਥਰ ਨਾਲ ਵਾਰ ਕਰੇ, ਸ਼ੇਰ ਕਦੀ ਵੀ ਪੱਥਰ ਨੂੰ ਮੂੰਹ 'ਚ ਨਹੀਂ ਪਾਉਂਦਾ। ਸ਼ੇਰ ਹਮੇਸ਼ਾ ਦੇਖਦਾ ਪੱਥਰ ਮਾਰਨ ਵਾਲਾ ਕੌਣ ਹੈ। ਬੇਨਤੀ ਸਮਝਿਓ, ਕਿਰਤ ਔਰ ਕਰਤੇ ਨੂੰ ਅੱਜ ਥੋੜ੍ਹਾ ਜਿਹਾ ਸ਼ਬਦ ਬਰੀਕੀ ਨਾਲ ਲਤੀਫ ਅਕਲ ਨਾਲ ਸਮਝਣ ਵਾਲਾ ਹੈ। ਇਹਨੂੰ ਖੁਸ਼ਕ ਗਿਆਨ ਵੀ ਨਾ ਸਮਝਿਓ, ਕਿਉਂਕਿ ਤੁਸੀਂ ਇਹ ਆਪਾਂ ਸਾਰੇ ਰੋਜ਼ ਪੜ੍ਹਨੇ। ਬੇਨਤੀ ਮੈਂ ਕਰ ਰਿਹਾ ਵਾਂ, ਇਕਾਗਰਤਾ ਬਖਸ਼ਿਓ। ਹਜ਼ੂਰ ਨੇ ਕਿਹਾ, ਕਹਿਣ ਲੱਗੇ, ਕੂਕਰ ਨੂੰ ਪੱਠਾ ਸੋਟੀ ਕੋਈ ਮਾਰੇ, ਉਹ ਸੋਟੀ ਅਤੇ ਪੱਥਰ ਨੂੰ ਮੂੰਹ ਵਿੱਚ ਪਾਏਗਾ, ਪਰ ਸ਼ੇਰ ਉੱਤੇ ਕੋਈ ਵੱਟੇ ਨਾਲ ਵਾਰ ਕਰੇ, ਹਮਲਾ ਕਰੇ, ਉਹ ਵੱਟਾ ਮਾਰਨ ਵਾਲੇ ਨੂੰ ਪਕੜੇਗਾ, ਉਹਦੇ ਵੱਲ ਜਾਏਗਾ। ਗੋਲੀ ਨਾਲ ਕੋਈ ਉਹਦੇ 'ਤੇ ਫਾਇਰ ਕਰੇ ਅਤੇ ਸ਼ੇਰ ਗੋਲੀ ਚਲਾਉਣ ਵਾਲੇ ਨੂੰ ਦੇਖੇਗਾ। ਸ਼ਸਤਰ ਨਾਲ ਕੋਈ ਵਾਰ ਕਰੇ ਅਤੇ ਸ਼ੇਰ ਉਹਦੇ ਵੱਲ ਤੱਕੇਗਾ ਜਿਹੜਾ ਸ਼ਸਤਰ ਚਲਾ ਰਿਹਾ ਹੈ। ਕਹਿਣ ਲੱਗੇ, ਗੁਰਮੁਖ ਬਿਰਤੀ ਇੱਕ ਸ਼ੇਰ ਵਾਲੀ ਬਿਰਤੀ ਹੈ, ਉਹ ਕੇਵਲ ਕਿਰਤ ਵੱਲ ਨਹੀਂ, ਜਿਸ ਨੇ ਭੇਜਿਆ ਉਹ ਉਹਦੇ ਵੱਲ ਧਿਆਨ ਕਰਦੇ। ਫਿਰ ਬੇਨਤੀ ਸਮਝਿਓ ਕਿ ਜਿਸ ਨੇ ਪੈਦਾ ਕੀਤਾ, ਕੂਕਰ ਦੀ ਬਿਰਤੀ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਕੂਕਰ ਬਿਰਤੀ ਹੈ ਕੀਤੇ ਕੋ ਮੇਰਾ ਸਮਾਨੈ, ਜਿਹਨੇ ਜਿਹੜੀ ਚੀਜ਼ ਕੀਤੀ ਗਈ। ਮੇਰੇ ਦਾ ਅਖਰੀਅਰ ਤੇ ਖਾਉ, ਮੇਰਾ ਨਹੀਂ, ਮੇਰੇ ਦਾ ਅਖਰੀਅਰ ਤੇ ਮੇਰੂ, ਮੇਰੂ ਦਰ ਤੇ ਪਹਾੜ। ਕੀਤੀ ਕੋਈ ਚੀਜ਼ ਨੂੰ ਤਾਂ ਬਣਾ ਦਿੱਤਾ ਪਹਾੜ ਜਿੰਨੀ ਉੱਚੀ, ਕਰਨਹਾਰ ਤ੍ਰਿਣ ਜਾਣੇ, ਤੇ ਜਿਸ ਦਾਤੇ ਨੇ ਕਰਤੇ ਨੇ ਕੀਤੀ ਉਹਨੂੰ ਕਹਿੰਦਾ ਤਿਣਕਾ, ਤੇ ਜਿਹਨੇ ਕੀਤੀ ਉਹ ਤਿਣਕਾ ਬਣ ਗਿਆ, ਤੇ ਜਿਹੜੀ ਚੀਜ਼ ਕੀਤੀ ਗਈ ਉਹ ਪਹਾੜ ਬਣ ਗਈ। ਇਹਨੂੰ ਫਿਰ ਥੋੜ੍ਹਾ ਜਿਹਾ ਸਮਝੀਏ ਆਪਾਂ ਅਰਥਾਂ ਨੂੰ। ਦੇਖੋ, ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ, ਕਿਰਪਾ ਕਰੀ ਤੂੰ ਧੰਨ ਦਹੀਂ, ਦੁਨਿਆਵੀ ਜੀ ਲੋੜ ਹੈ ਨਾ। ਅਤੇ ਵੈਸੇ ਮੈਂ ਇੱਕ ਬੇਨਤੀ ਕਰਾਂ, ਜਿੱਦਣ ਮੰਗਣ ਜਾਂਦਾ ਹੈ ਨਾ, ਮੰਗਣ ਜਾਂਦੇ ਹਾਂ ਆਪਾਂ, ਰਾਤ ਵੀ ਸ਼ਾਇਦ ਬੇਨਤੀ ਕੀਤੀ ਸੀ, ਗੁਰਮੁਖੋ ਮੰਗਣ ਗਿਆ, ਜੇ ਰੁੱਖ ਕੋਲ ਜਾ ਕੇ ਕਹੀਏ ਬੜਾ ਚੰਗਾ ਮੈਨੂੰ ਛਾਂ ਦੇਈ ਰੱਖੀ, ਕੁਝ ਦਿਨਾਂ ਬਾਅਦ ਕਹੀਏ ਭੁੱਖ ਲੱਗੇ ਫਲ ਦਈਂ, ਕੁਝ ਦਿਨਾਂ ਬਾਅਦ ਕਹੀਏ ਤੇਰੇ ਫੁੱਲਾਂ ਦੀ ਸੁਗੰਧੀ ਚੰਗੀ ਮੈਨੂੰ ਫੁੱਲ ਮਿਲ ਜਾਣ, ਕਿਉਂ ਛਾਵਾਂ ਫੁੱਲ ਅਤੇ ਪੱਤੇ ਮੰਗਣਾ ਪਿਆ? ਤੂੰ ਸਾਲਮ ਰੁੱਖ ਹੀ ਕਿਉਂ ਨਹੀਂ ਮੰਗ ਲੈਂਦਾ? ਤੂੰ ਰੁੱਖ ਦੀ ਮੰਗ ਕਰ, ਤੂੰ ਜੜ੍ਹ ਦੀ ਮੰਗ ਕਰ, ਜੜ੍ਹ ਦਾ ਅਰਥ ਮੂਲ ਦੀ ਮੰਗ ਕਰ। ਹੁਣ ਆਪਾਂ ਧਨ ਪਦਾਰਥ ਪੁੱਤਰ ਧੀਆਂ ਸਭ ਕੁਝ ਮੰਗਣੇ ਹਾਂ, ਪਰ ਪਿਆਰਿਓ ਕਦੀ ਇਹ ਵੀ ਕਹਿਣ ਆਉਂਦੇ ਹਾਂ, ਪਰਮਾਤਮਾ ਜੀ ਗੁਰੂ ਜੀ ਅੱਜ ਤੁਹਾਡੇ ਕੋਲੋਂ ਤੁਹਾਨੂੰ ਮੰਗਣਾ ਹੈ, ਅੱਜ ਤੁਹਾਡੇ ਕੋਲੋਂ ਤੁਹਾਨੂੰ ਮੰਗਣਾ ਹੈ, ਤੁਸੀਂ ਕਿਰਪਾ ਮੇਰੇ 'ਤੇ ਕਰੋ, ਤੁਸੀਂ ਮੇਰੇ ਘਰ ਚੱਲੋ। ਹਜ਼ੂਰ ਨੇ ਕਿਰਪਾ ਕੀਤੀ, ਦੇਖੋ ਕਰਤੇ ਨੂੰ ਤੀਲਾ ਬਣਾ ਦਿੱਤਾ ਅਤੇ ਕਿਰਤ ਨੂੰ ਪਹਾੜ ਬਣਾ ਦਿੱਤਾ। ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ, ਸ਼ਬਦ ਹੈ ਸਿਰਫ ਸਮਝਣ ਲਈ, ਪੁੱਤਰ ਦੇ ਤਾਂ ਸਾਹ ਵਿੱਚ ਸਾਹ ਲਿਆ, ਅਤੇ ਜਿਸ ਪਰਮਾਤਮਾ ਨੇ ਦਿੱਤਾ ਉਹਨੂੰ ਇੱਕ ਸਾਹ ਵੀ ਕਦੀ ਚੇਤੇ ਨਾ ਕੀਤਾ। ਦੇਣ ਵਾਲਾ ਤਿਣਕਾ ਬਣ ਗਿਆ, ਦੇਣ ਵਾਲਾ ਬਣ ਗਿਆ ਤਿਣਕਾ, ਅਤੇ ਜਿਹੜੀ ਮਿਲੀ ਕੋਈ ਦਾਤ ਸੀ ਉਹ ਬਣ ਗਈ ਪਹਾੜ। ਧਨ ਚਲਾ ਗਿਆ ਤਾਂ ਰੋਜ਼ ਕਲਪਿਆ, ਪਰ ਨਿਤਨੇਮ ਚਲਾ ਗਿਆ, ਕਦੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਹੀ ਨਹੀਂ ਕੀਤੀ। ਗੁਰਮੁਖੋ, ਜਿਹੜੀ ਕੂਕਰ ਬਿਰਤੀ ਹੈ ਉਹ ਕੇਵਲ ਕਿਰਤ ਵਾਲੇ ਪਾਸੇ ਦੌੜੇਗੀ, ਅਤੇ ਜਿਹੜੀ ਸਿੰਘ ਬਿਰਤੀ ਹੈ ਉਹ ਕਰਤੇ ਵਾਲੇ ਪਾਸੇ ਜਾਏਗੀ। ਸ਼ੇਰ ਹਮੇਸ਼ਾ ਉੱਧਰ ਜਾਏਗਾ ਜਿੱਥੋਂ ਵਾਰ ਆ ਰਿਹਾ ਹੈ, ਅਤੇ ਕੂਕਰ ਹਮੇਸ਼ਾ ਉੱਧਰ ਦੌੜੇਗਾ ਜਿਹੜਾ ਵਾਰ ਆਇਆ ਹੈ, ਵਾਰ 'ਤੇ ਵਾਰ ਕਰਨ ਵਾਲਾ। ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਪਰੇ ਬੇਅੰਤ ਬਚਨ ਕਹੇ ਨੇ। ਸਿਰਫ ਮੈਂ ਪਹਿਲੀ ਅਰਜ਼ ਕਰਨ ਲੱਗਾ ਵਾਂ ਕਿ ਕਰਤੇ ਨੇ ਸਾਰੀ ਕਿਰਤ ਕੀਤੀ, ਅਤੇ ਉਹਦੀ ਕਿਰਤ ਵਿੱਚ ਅਨੇਕਾਂ ਰੰਗਾਂ ਦੇ, ਅਨੇਕਾਂ ਭਾਂਤਾਂ ਦੇ, ਅਨੇਕਾਂ ਬੋਲੀਆਂ ਦੇ, ਅਨੇਕਾਂ ਵੇਸ਼ਾਂ ਦੇ, ਅਨੇਕਾਂ ਦੇਸ਼ਾਂ ਦੇ ਜੀਅ ਪੈਦਾ ਕੀਤੇ। ਸਿਰਫ ਇੰਨੀ ਬੇਨਤੀ ਪੁੱਛੀਏ ਦਾਤਾ ਜੀ, ਜਾ ਕਰਤਾ ਸਿਰ ਠੀਕੋ ਸਾਜੈ, ਇਹ ਤਾਂ ਪਤਾ ਹੈ ਵੀ ਜਿਹਨੇ ਬਣਾਈ ਉਹਨੂੰ ਪਤਾ ਕਦੋਂ ਬਣਾਈ, ਸਾਡੇ ਤਾਂ ਅੰਦਰ ਦੇ ਅਨੁਮਾਨ ਨੇ, ਪਰ ਇਹ ਕਿਰਪਾ ਕਰਕੇ ਦੱਸੋ ਬਣੀ ਕਿਵੇਂ। ਬਾਬਾ ਜੀ ਨੇ ਕਿਹਾ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਫਿਰ ਨਾਲ ਇੱਕ ਕਿਰਪਾ ਭਰਿਆ ਬਚਨ ਕੀਤਾ, ਭਾਈ ਗੁਰਦਾਸ ਜੀ ਦੀ ਰਚਨਾ ਹੈ, ਉਹਨਾਂ ਦੀ ਵਾਰ ਦੀ ਇੱਕ ਪੌੜੀ ਜ਼ਰੂਰ ਮੈਂ ਕਹਿਣੀ ਚਾਹੁੰਦਾ। ਮੇਰੀ ਇੱਛਾ ਸੀ ਕਿ ਸਵੇਰੇ ਅਸੀਂ ਕੀਰਤੀ ਦੀ ਗੱਲ ਕਰਦੇ ਰਹੇ, ਅੱਜ ਗੁਰੂ ਜੀ ਫਿਰ ਕਹਿਣ ਲੱਗੇ ਕੀਰਤੀ ਕਰਤੇ ਦੀ ਕਰੀ, ਕਿਰਤ ਦੀਆਂ ਕੀਰਤੀਆਂ ਨਾ ਕਰੀ ਜਾਈ, ਕਰਤੇ ਦੀ ਸਿਫਤ ਕਰੀ ਜਿਹਨੇ ਬਣਾਇਆ। ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ ਅਤੇ ਮੇਰਾ ਖਿਆਲ ਹੈ ਕਰਤੇ ਦੀ ਕਿਰਤ ਅਦਭੁਤ ਹੈ, ਇਹਨੂੰ ਸਮਝਣ ਲਈ ਬੜਾ ਉਹਦੇ ਵਿੱਚ ਰਸ ਹੈ। ਕਹਿੰਦੇ ਨੇ ਉਸ ਸੱਚੇ ਸਿਰਜਣਹਾਰ ਨੇ ਆਪ ਕਿਰਪਾ ਕੀਤੀ, ਉਹ ਸਾਰੀਆਂ ਥਾਵਾਂ 'ਤੇ ਆਪ ਸਮਾਇਆ। ਕਿਵੇਂ ਕਿਰਤ ਕਰਨ ਲੱਗਾ? ਕਹਿਣ ਲੱਗੇ ਉਸ ਸੱਚੇ ਨੇ ਆਪਣੇ ਤੋਂ ਪਵਨ ਬਣਾ ਦਿੱਤੀ। ਕਹਿਣ ਲੱਗੇ ਪਵਨ ਦੇ ਨਾਲ ਉਹਨੇ ਪਾਣੀ ਬਣਾ ਦਿੱਤਾ। ਕਹਿਣ ਲੱਗੇ ਜਦੋਂ ਪਾਣੀ ਬਣਾਇਆ ਤਾਂ ਪਾਣੀ ਨੂੰ ਇੱਕ ਗੱਲ ਕਹੀ ਵੀ ਤੂੰ ਸਾਰੀ ਜ਼ਿੰਦਗੀ ਨਿਵਾਣ ਹੀ ਸਿਰ ਨੀਵਾਂ ਕਰਕੇ ਹੀ ਤੁਰਨਾ। ਕਰਤੇ ਦੀ ਕਿਰਤ, ਸੱਚੇ ਨੇ ਪਵਨ ਬਣਾਈ, ਪਵਨ ਤੋਂ ਪਾਣੀ ਨੂੰ ਬਣਾਇਆ, ਪਾਣੀ ਨੂੰ ਕਿਹਾ ਤੂੰ ਨੀਵਾਂ ਖੋ ਕੇ ਤੁਰੀ, ਤੂੰ ਨਿਵਾਨ ਨੂੰ ਚੱਲਣਾ ਕਹਿ। ਅਤੇ ਪਿਆਰਿਓ ਜਦੋਂ ਉਸਨੇ ਪਾਣੀ ਪੈਦਾ ਕੀਤਾ ਹੈ ਅਤੇ ਆ ਧਰਤੀ ਇੱਕ ਤੁਲਹਾ ਦੀ ਤਰ੍ਹਾਂ, ਧਰਤੀ ਇੱਕ ਬੇੜੀ ਦੀ ਤਰ੍ਹਾਂ ਬਣਾ ਕੇ ਮੇਰੇ ਕਰਤੇ ਨੇ ਸਮੁੰਦਰ ਦੇ ਪਾਣੀ ਉੱਤੇ ਰੱਖ ਦਿੱਤੀ। ਹੁਣ ਤੁਸੀਂ ਸਿਆਣੇ ਹੋ, ਚਾਰ ਚੁਫੇਰੇ ਸਾਡੇ ਪਾਣੀ ਹੀ ਪਾਣੀ ਹੈ। ਜਦੋਂ ਅਸੀਂ ਦੇਖਦੇ ਹਾਂ ਮੈਪ ਨੂੰ, ਨਕਸ਼ੇ ਨੂੰ, ਚਾਰ ਚੁਫੇਰੇ ਪਾਣੀ ਪਾਣੀ ਅਤੇ ਧਰਤੀ ਇੰਨਾ ਕੁ, ਤਿੰਨ ਹਿੱਸੇ ਪਾਣੀ ਇੱਕ ਹਿੱਸਾ ਜ਼ਮੀਨ ਅਸੀਂ ਮੰਨੇ। ਪਾਣੀ ਪੈਦਾ ਕਰਕੇ ਧਰਤੀ ਨੂੰ ਤੁਲਹਾ ਬਣਾ ਕੇ ਉਹਦੇ ਉੱਤੇ ਟਿਕਾ ਦਿੱਤਾ। ਕਹਿਣ ਲੱਗੇ ਕੁਰਬਾਨ ਜਾਈਏ ਤੇਰੇ ਤੋਂ, ਤਿੰਨ ਹਿੱਸੇ ਪਾਣੀ ਏ, ਪੰਡ ਵਿੱਚ ਬੰਨ ਕੇ ਰੱਖਿਆ ਹੀ। ਅਤੇ ਮੇਰੇ ਮਾਲਕਾ ਧਰਤੀ ਇਹਦੇ ਉੱਤੇ ਇੰਜ ਤਰਦੀ ਪਈ ਹੈ ਜਿਵੇਂ ਕਿਸ਼ਤੀ ਤਰਦੀ ਹੋਵੇ, ਤਰਦੀ ਪਈ ਹੈ ਧਰਤੀ। ਅਗਲਾ ਬਚਨ ਕੀਤਾ, ਕਹਿਣ ਲੱਗੇ ਪੌਣ ਤੋਂ ਪਾਣੀ ਬਣਾਇਆ, ਕਰਤੇ ਨੇ ਪਾਣੀ ਦਾ ਸਿਰ ਝੁਕਾ ਦਿੱਤਾ ਅਤੇ ਨਾਲ ਹੀ ਇੱਕ ਕਿਰਪਾ ਕੀਤੀ। ਕਹਿਣ ਲੱਗੇ ਇਸ ਪਾਣੀ ਦੇ ਵਿੱਚ ਕਰਤੇ ਨੇ ਅੱਗ ਪੈਦਾ ਕਰ ਦਿੱਤੀ। ਕਰਤੇ ਦੀ ਖੇਡ ਕਿਹੜੀ ਹੈ? ਪਾਣੀ ਵਿੱਚੋਂ ਅੱਗ ਕਿਵੇਂ? ਅਸੀਂ ਕਹਾਂਗੇ ਸਮੁੰਦਰ ਦੀ ਅੱਗ, ਜਿਹਨੂੰ ਬੜਵਾ ਅਗਨ ਵੀ ਕਿਹਾ ਜਾਂਦਾ ਹੈ, ਪਰ ਗੁਰਮੁਖੋ ਪਾਣੀ ਵਿੱਚੋਂ ਅੱਗ ਕਿਵੇਂ ਪੈਦਾ ਹੋਈ? ਆ ਜਿਹੜੇ ਰੁੱਖਾਂ ਨੂੰ ਆਪਾਂ ਘਰ ਦੇਖਦੇ ਹਾਂ, ਬਾਹਰ ਤੁਸੀਂ ਤੱਕਦੇ ਹੋ, ਇਹ ਰੁੱਖ ਪਾਣੀ ਕਰਕੇ ਨੇ। ਅਤੇ ਜਦੋਂ ਰੁੱਖ ਦੀ ਲੱਕੜ ਨੂੰ ਫੂਕ ਕੇ ਦੇਖੋਗੇ ਤਾਂ ਇਹਦੇ ਵਿੱਚੋਂ ਨਿਰੀ ਅੱਗ ਹੀ ਨਿਕਲੇਗੀ। ਪਾਣੀ ਵਿੱਚੋਂ ਅੱਗ ਵਾਲੇ ਰੁੱਖ ਪੈਦਾ ਕੀਤੇ। ਅਤੇ ਮਾਲਕਾ ਦੇਖ, ਜਿੰਨਾ ਰੁੱਖਾਂ ਦੇ ਪੱਤੇ ਪੱਤੇ ਵਿੱਚ ਅੱਗ ਭਰੀ ਪਈ ਏ, ਤੂੰ ਇਹਦੀਆਂ ਟਾਹਣੀਆਂ ਵਿੱਚੋਂ ਪਰਤ ਕੇ ਫਲ ਪੈਦਾ ਕੀਤੇ, ਇਹਨਾਂ ਫਲਾਂ ਵਿੱਚੋਂ ਆਪਣੇ ਪਾਣੀ ਨੂੰ ਪਰਤ ਕੇ ਫਿਰ ਮਿੱਠਿਆਂ ਬਣਾ ਦਿੱਤਾ, ਫਲਾਂ ਵਿੱਚੋਂ ਫਿਰ ਰਸ ਪੈਦਾ ਕੀਤੇ। ਇਹਨੂੰ ਥੋੜ੍ਹਾ ਜਿਹਾ ਬਰੀਕੀ ਨਾਲ ਮੇਰੀ ਬੇਨਤੀ ਨੂੰ ਸਮਝਿਓ ਕਿ ਉਸ ਕਰਤੇ ਦੀ ਖੇਡ ਕਿਹੜੀ? ਕਰਤੇ ਦੀ ਕੀਰਤੀ ਕਰ, ਬੜੀ ਅਦਭੁਤ ਕੀਰਤ ਹੈ ਉਹਦੀ, ਕਿਰਤ ਹੈ ਉਹਦੀ। ਹਜ਼ੂਰ ਨੇ ਕਿਹਾ ਪੌਣ ਤੋਂ ਪਾਣੀ, ਪਾਣੀ ਦਾ ਸੀਸ ਝੁਕਾ ਦਿੱਤਾ ਅਤੇ ਇਸ ਪਾਣੀ ਦੇ ਉੱਪਰ ਉਸ ਕਰਤੇ ਨੇ ਇਸ ਧਰਤੀ ਨੂੰ ਤੁਲਹਾ ਬਣਾ ਕੇ ਟਿਕਾ ਦਿੱਤਾ। ਅਤੇ ਇਕੱਲਾ ਤੁਲਹਾ ਬਣਾ ਕੇ ਨਹੀਂ, ਉਸ ਕਰਤੇ ਨੇ ਪਾਣੀ ਵਿੱਚੋਂ ਅੱਗ ਵਾਲੇ ਰੁੱਖ ਪੈਦਾ ਕੀਤੇ ਅਤੇ ਗੁਰਮੁਖਾਂ ਉਸ ਰੁੱਖ ਵਿੱਚੋਂ ਫਿਰ ਮਿੱਠੇ ਫਲ ਪੈਦਾ ਕੀਤੇ। ਇੱਕ ਰੁੱਖ ਨੂੰ ਦੇਖ ਕੇ ਤੈਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਪਰਮਾਤਮਾ ਨੇ ਰੁੱਖ ਵਿੱਚ ਪੌਣ ਪਾਣੀ ਅਤੇ ਅੱਗ ਇਹ ਤਿੰਨੇ ਇਕੱਠੇ ਰੱਖੇ ਨੇ। ਤੂੰ ਰੱਖ ਕੇ ਦਿਖਾ, ਇਹ ਕੇਵਲ ਕਰਤੇ ਦੀ ਕੀਰਤੀ ਹੈ, ਕਰਤੇ ਦੀ ਕਿਰਤ ਹੈ, ਉਹਦੀ ਕੀਰਤੀ ਕਰ। ਭਾਈ ਸਾਹਿਬ ਦੇ ਬਚਨ ਨੇ ਕਿ ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਵਨ ਉਪਾਏ ਘੱਟ ਘੱਟ ਛਾਇਆ, ਪੌਣੋ ਪਾਣੀ ਸਾਜ ਸੀਸ ਨਿਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ, ਨੀਰੋਂ ਉਪਜੀ ਅੱਗ ਵਨ ਖੰਡ ਛਾਇਆ। ਕਰਤੇ ਦੀ ਕਿਹੋ ਜੀ ਕਿਰਤ ਹੈ? ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਵਨ ਉਪਾਏ ਘੱਟ ਘੱਟ ਛਾਇਆ, ਹਰ ਘੱਟ ਵਿੱਚ ਉਹਦੀ ਪਵਨ ਹੈ। ਅਤੇ ਉਹਨੇ ਇਕੱਲੇ ਰੁੱਖ ਨਹੀਂ, ਆ ਜਿੱਦਣ ਸਾਨੂੰ ਪੈਦਾ ਕੀਤਾ ਇਸ ਗੁਫਾ ਵਿੱਚ ਖਿਲ ਜੁਲ ਤਾਂ ਪੈਦਾ ਹੋਈ ਜੇ ਉਹਨੇ ਪਵਨ ਦਾ ਵਾਜਾ ਵਜਾਇਆ ਸੀ। ਆਪ ਰੋਜ਼ ਪੜ੍ਹਦੇ ਹੋ ਖਰ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਪੌਣ ਦਾ ਵਾਜਾ ਵਜਾਇਆ ਉਹਨੇ। ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪੌਣ ਉਪਾਏ ਘੱਟ ਘੱਟ ਛਾਇਆ, ਪੌਣੋ ਪਾਣੀ ਸਾਜ ਸੀਸ ਨਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ, ਨੀਰੋਂ ਉਪਜੀ ਅੱਗ, ਪਾਣੀ ਵਿੱਚੋਂ ਲੱਕੜ ਪੈਦਾ ਕਰ ਦਿੱਤੀ ਜਿਹੜੀ ਅੱਗ ਨਾਲ ਭਰੀ ਪਈ ਹੈ, ਨੀਰੋਂ ਉਪਜੀ ਅੱਗ ਵਨ ਖੰਡ ਛਾਇਆ। ਕਹਿਣ ਲੱਗੇ ਫਿਰ ਇਸ ਅੱਗ ਵਿੱਚੋਂ ਪਰਮਾਤਮਾ ਨੇ ਫਲ ਵਾਲੇ रस वाले फल पैदा किते, नीरों उपजी अग वन खड़ छाया, अग्गी खोंदी बिरख सो फल फलाया, पौन पानी बै संतर मेल मिलाया। कह लगे फिर कर करते दी कीर्ति ते नाल कह दे आद पुरख आदेश खेल रचाए। खे आद पुरख जी तेरे चरणा विच मत्था टेकने हैं, ते गुरु रामदास जी दे बचन आप पढ़ दियो, विचे धरती विचे पानी विच काष्ट अगण तरी जय, करते दी कीर्ति कर जिन्ने सब नू बनिया है। विचे धरती विचे पानी विच काष्ट अगण तरी जय, बकरी सिंह इक तै थाए राख है, मन हर जप भरम पौ दूर की जय। शेर ते बकरियो ने कठे बन्ने पे ने, इको थां ते पानी अग सब कुछ इकट्ठा किया। हुण इस तो थोड़ा जा होर अगे आपां तुरीए, देखो करते दी किरत है रचना अस सृष्टि, असी सारे पढ़ते सुने। हजूर ने बड़े प्यारे बचन कहे, इनू समझिए ठीक है। कई वीरां ने उस किरत नू कई राहां राही कई उदाहरणां राही करते तक गए, बाबे ने सीधी गल मकाई, प्यारिया एवें किसे भटकना विच ना पै जाई, जो कुछ दे सिर्फ उनू करते दी दित्ती कोई दात समझी, परमात्मा ने दिता रब ने दिता। यही कारण खालसे दा अर्थ भी आपां यही करने हैं ना, दो अर्थ किते जांदे ने, एक ते खालस दा अखरी अर्थ हुंदा शुद्ध जिदे विच कोई मैल नहीं बिल्कुल शुद्ध, ते दूसरा खालसे दा अखरी अर्थ करदे ने सियाणे कि जमीन दा ओ टुकड़ा जिदा संबंध किसे चौधरी नाल किसे जागीरदार नाल किसे सरपंच नाल किसे नाल ना होवे, जिस जमीन दे टुकड़े दा संबंध सीधा राजे दे नाल होवे। इत्थे मैं थोड़ा जिहा विचों निकलिया, मैनूं बख्शियो। भाई साहिब भाई गुरदास दूजे दी असी एक पंक्ति पढ़ने, उत्थे बचन आउंदा है कि हर सच्चे तख्त रचाया सतसंगत मेला, नानक निरपो निरंकार विच सीधा खेला, गुर सिमर मनाई कालका खंडे की बेला, पीवो पौल खंड तार, खंडे तार पाठ भी आउंदा है, पीवो पौल खंड तार होए जन्म सुगेला, अगली तो के गुर संगत कीनी खालसा, गुर संगत कीनी खालसा। ते जेड़ी गुरु संगत है की पहला वो शुद्ध नहीं सी, फिर इत्थे रुकियो, गुर संगत कीनी खालसा मन मुखी दुखेला, वाह वाह गोबिंद सिंह आपे गुर चेला। गुर संगत कीनी खालसा की सी, इहदे अर्थ एक विद्वान ने बड़े सोहणे कीते, गुरु गोबिंद सिंह जी दे वेले तक मसंद सिस्टम सी, आम तौर ते एक सिख हुंदे सन खजूरीए जेड़े गुरु जी दे कोल रहिंदे सन, दूजे थापे गए सन मसंद। आम बंदा जेड़ा गुरु कोल अरदास करवाण वाला सी उह पहला मसंद कोल जांदा सी कि मेरी तू गुरु तक अरदास करा दे, पहला उहनां दी संगत दी अरदास मसंदा ने सुनी, मसंदा ने गुरु कोल आउणा। जदों मसंद मलीन बिरती वाल हो गए ते गुरु ने कहा नहीं रस्ते विच किसे मसंद दी लोड़ नहीं, गुर संगत कीनी खालसा, हुण मैं संगत नू खालसा बना दिता है, सीधा संबंध तुहाडा मेरे नाल, रस्ते विच किसे नाल नहीं सीधा मेरे नाल। फिर इत्थे एक बेनती मैं करनी जिहड़ी चाहना कि गुरु ने सानू सीधा करते नाल जुड़न लई कहा, पर किरत विचों भी करते दे दीदार करी, किरत विचों भी करते नू तकी। आ सवेरे जदों पाठ आना है ना, आरती वाला शब्द असी कहने, देखो मेरे बाबे नानक ने जो कुछ परमात्मा की किरत विचों तकिया, कदी उस विस्माद भी साडा अंदर भी चला जाए, करते दी किरत है। हजूर ने एक शब्द कहा, वह मेरा ख्याल है जदों असी हुक्मनामा लैने वह हुक्म रूप विच भी आउंदा है, बचन है पहल पुरिए पुंडरक वना तांचे खंसा सगले जना, कृष्णा ते जानौ हर हर नाचंती नाचना, पहल पुरशा बिरा अथोन पुरशा दमरा, अस गा अस उस गा हर का बागरा, नाचै पिंदी मैं सागरा, नाचंती गोपी जन्ना नैया ते बैरे कन्ना, तर्क नाचा परमिया चा केशवा बचौनी अइये मैये एक आन जियो, पिंदी उबकले संसारा भ्रम भ्रम आए तुम चे द्वारा तू कुन रे मैं जी नामा खो जी आला ते निवारणा जम कारण। ये अर्थां नू थोड़ा जिहा आपां समझ लईए कि हजूर ने देखो जिहड़ियां पुरातन मनौतां सन उन्हां दी गल करके फिर सानू करते तक लै गए। देखो इस शब्द के अर्थ की ने, हिंदुस्तान विच पुरातन जां अज भी असीं देखने आ सनातनी वीर ये कहिंदे ने कि ब्रह्मा तो सृष्टि पैदा हुई, ब्रह्मा कमल दे फुल तो पैदा होया। इहदे अर्थां नू समझियो, शब्द है पहल पुरिए पुंडरक वन्ना। पहला पहल चिट्टा कौल दा फुल सी, तां चे खंसा, उहदे विचों खंसा दा अखरी अर्थ करदे ने ब्रह्मा पैदा होया, ब्रह्मा जी पैदा होए। पर आम टीकाकारां ने इहदे अर्थ कीते ने, मैनू बख्श दिओ, ते अर्थां दा दावा कोई नहीं। जे मैं सवेरे भी बेनती कीती सी, जे कोई सिखाएगा झोली अड के उहदे तों आपां सिखण नूं तैयार हाँ। सिख दा मतलब ही इह वे कि जिहड़ा मरदे दम तक भी दावा ना करे मैं सिख गया, मरदे दम तक भी कहे मैं कुछ सीखना है, सिख गया नहीं मैं कुछ सीखना है। जे कहीए जी अर्थ मैं कर गया, ये अखीरला सच नहीं। गुरु हरगोबिंद साहब कश्मीर दी धरती ते गए, एक सिर्फ खिन ट्यूक मात्र एक उदाहरण। रस्ते विच जांदियां गुरसिखां ने कहा, सच्चे पातशाह जप जी साहब दा जप निशान दा रोज पाठ करने आ, ते कृपा करके सानू जप जी साहब दे अर्थ समझाओ। धन गुरु हरगोबिंद साहब जी ने ना जप जी साहब दे अर्थ शुरू कीते, कृपालू दाता जी अर्थ करदे रहे, सिखां ने सुने। जिस दिन जपजी साहब दे अर्थां दी संपूर्णता होई, केती छुट्टी नाल बचन आया, ते सिखां ने शुकराने वजो अरदास करके कहा, सच्चे पातशाह आप जी दा कोटान कोट शुकर, आप जी ने जपजी साहब दे अर्थ सुनाए। तन गुरु हरगोबिंद साहब दा उत्तर सी, गुर बिलास दा बचन है, बहोर श्री मुख बचन बखानू, खे सिखो अर्थ जपजी दे जरूर कीते ने, पर चेते रखो ये जिन्नी सानू समझ पई अर्थ कीते, बौर श्री मुख बचन बखानो अर्थ याहे गुरु नानक जाने। अर्थ तां गुरु नानक साहब जाने, अर्थ तां जिस दे अनुभव विच्चों जिथों अंदरों बचन आए ओ जाने। बौर श्री मुख बचन बखानो अर्थ जाहे गुरु नानक जानू, ते गुरमुखो इत्थे की अर्थ साडे अखरां दे होणगे, जिथे बाबा जी ने भी कह दिता नानक कथना करड़ा सार। सार दा अर्थ लोया कि इत्थे तां इह कथना इस तरह जिवें दंदां नाल लोया चबाणा। ते जे हजूर कहिंदे पए ने साडी हस्ती की है, पर जितनी कु सूझ पहल पुरिए पुंडरक वन्ना। हजूर कहिंदे ने पहला पहल करते वल सानू जोड़दे ने कि किरत नूं करते तो वख ना जाणी, ते उस घर दी गल करी जिस घर विच करते दी कीर्ति होवे, ते जिस घर दे विच कल्ली किरत दीआं सिफतां कीतीआं जाण, करते नूं भुला दित्ता जाए, प्यारिया उस घर विच ना टिकी। हजूर ने बख्शिश कीती पहल पुरिए पुंडरक वन्ना, पहला चिट्टा कौल दा फुल सी, तां चे खंसा मनौत है कि उहदे विचों ब्रह्मा जी पैदा होए, सगले जन्ना ते ब्रह्मा जी ने सारी उत्पत्ति की। फिर समझियो करते वल किवें लजाणगे, ये मनौत है। पहल पुरिए पुंडरक वन्ना तांचे हंसा सगले जन्ना, कृष्णा ते जानो हर हर ना चंती नाचना। कृष्णा दा अखरी अर्थ इत्थे वे माया, कहन लगे उस दी माया राही, उस दी खेड राही, कहन लगे सब कुछ बन गया ते जिदे विच आ जीव नाच पै कर दे, ये मनौत है। अगे वह दसनगे अपना सिद्धांत, कहन लगे गुरमुखा पहल पुरिए पुंडरक वन्ना तांचे खंसा सगले जन्ना, कृष्णा ते जानौ हर हर नाचंती नाचना। कहन लगे पर भुलेखे विच रहे नहीं, आखिर तू कहना कमल दे फुल विचों ब्रह्मा जी उत्पन्न हुए, ते मैनू दस कमल दा फुल किने पैदा कीता। ਕਰਤੇ ਵੱਲ ਫਿਰ ਲੈ ਗਏ। ਉਹ ਕਿਸਨੇ ਪੈਦਾ ਕੀਤਾ? ਤੇ ਸ਼ਬਦ ਸਨ ਪਹਿਲ ਪੁਰਸ਼ਾ ਬਿਰਾ, ਪਹਿਲ ਪੁਰਸ਼ਾ ਬਿਰਾ, ਪਹਿਲਾ ਪਹਿਲ ਉਹ ਪਰਿਪੂਰਨ ਪਰਮਾਤਮਾ, ਉਸ ਦੀ ਬਾਣੀ, ਉਸ ਦਾ ਸ਼ਬਦ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਕਰਤੇ ਵਾਲੇ ਪਾਸੇ ਚੱਲ। ਹਜ਼ੂਰ ਕਹਿ ਰਹੇ ਨੇ ਪਹਿਲ ਪੁਰਸ਼ਾ ਬਿਰਾ, ਪਹਿਲਾ ਪਹਿਲ ਉਹ ਪੁਰਸ਼, ਉਹ ਪਰਿਪੂਰਨ ਪਰਮਾਤਮਾ, ਉਹਦੀ ਬਾਣੀ। ਅਥੋਨ, ਅਥੋਨ ਦਾ ਅਰਥ ਹੈ ਦੁਬਾਰਾ। ਪੁਰਸ਼ਾ ਦਮਰਾ, ਉਸ ਵਾਹਿਗੁਰੂ ਜੀ ਨੇ ਆਪਣੀ ਰਚਨਾ ਰਾਹੀਂ, ਆਪਣੇ ਸ਼ਬਦਾਂ ਰਾਹੀਂ ਪਿਆਰਿਓ ਆ ਸੰਸਾਰ ਦੀ ਮਾਇਆ ਸਿਰਜ ਦਿੱਤੀ, ਇਹਨੂੰ ਰਚ ਦਿੱਤਾ, ਜਿਹਨੂੰ ਹਜ਼ੂਰ ਨੇ ਆਸਾ ਕੀ ਵਾਰ ਵਿੱਚ ਕਹਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਇਹਨੂੰ ਹਜ਼ੂਰ ਨੇ ਕਿਹਾ ਕਰ ਆਸਣ ਡਿੱਠੋ ਚਾਓ। ਕਰਤੇ ਦੀ ਕਿਰਤ ਨੂੰ ਕਿਤੇ ਇਸ ਤੁਕ ਵਿੱਚੋਂ ਪੜ੍ਹ ਕੇ ਦੇਖੋ ਖਾਂ, ਰੋਜ਼ ਅਸੀਂ ਪੜ੍ਹਦੇ ਹਾਂ, ਇਹ ਰੋਜ਼ ਸੁਣਦੇ ਹਾਂ ਗੁਰਮੁਖਾਂ ਤੋਂ। ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਉਹਨੇ ਆਪ ਸਾਜਿਆ। ਅਤੇ ਚੇਤੇ ਰੱਖੋ ਸਾਜਣ ਵਾਲਾ ਵੀ, ਬਣਾਉਣ ਵਾਲਾ ਵੀ, ਸਭ ਕੁਝ ਉਹਨੇ ਸਾਜਿਆ, ਨਾਉ ਵੀ ਉਹਨੇ ਰਚਿਆ। ਅਤੇ ਕਹਿਣ ਲੱਗੇ ਦੂਈ ਕੁਦਰਤ ਸਾਜੀਐ, ਆਪਣੇ ਤੋਂ ਆ ਦੂਜਾ ਸਭ ਕੁਝ ਬਣਾ ਦਿੱਤਾ ਅਤੇ ਦੂਜਾ ਬਣਾ ਕੇ ਧੱਕਾ ਨਹੀਂ ਮਾਰ ਦਿੱਤਾ। ਇਹ ਨਹੀਂ ਕਿਹਾ ਮੈਂ ਤੇਰੇ ਤੋਂ ਨਫ਼ਰਤ ਕਰਨਾ, ਤੈਨੂੰ ਬਣਾਇਆ, ਜਾ ਮੇਰੇ ਤੋਂ ਦੂਰ। ਕਹਿਣ ਲੱਗੇ ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਕਰ ਆਸਣ ਦਾ ਅਖਰੀ ਅਰਥ ਹੈ ਆਪਣਾ ਟਿਕਾਣਾ ਇਹਦੇ ਵਿੱਚ ਬਣਾ ਲਿਆ। ਅਤੇ ਇਹਨੂੰ ਡਿੱਠੋ ਦਾ ਅਰਥ ਵੇਖਣ ਲੱਗ ਪਿਆ। ਅਤੇ ਪਿਆਰਿਓ ਵੇਂਦਾ ਮਜਬੂਰੀ ਨਾਲ ਨਹੀਂ, ਵੇਖਦਾ ਕਿਸੇ ਹੋਰ ਤਰੀਕੇ ਨਾਲ ਨਹੀਂ ਕਿ ਮੇਰੀ ਮਜਬੂਰੀ ਮੈਂ ਵੇਖਣਾ ਵਾਂ। ਕਹਿਣ ਲੱਗੇ ਕਰ ਆਸਣ ਡਿੱਠੋ ਚਾਓ। ਉਸ ਕਰਤੇ ਪੁਰਖ ਨੇ ਚਾਹ ਨਾਲ ਇਹਨੂੰ ਸਭ ਕੁਝ ਵੇਖਦਾ ਪਿਆ, ਉਹ ਸੁਧਾ ਪ੍ਰੇਮ ਹੈ। ਬੇਨਤੀ ਕਰ ਰਿਹਾ ਪਹਿਲ ਪੁਰਸ਼ਾ ਬਿਰਾ, ਪਹਿਲਾਂ ਪਹਿਲ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਆਪ। ਆਥੋਨ ਪੁਰਸ਼ਾ ਦਮਰਾ, ਦੂਈ ਕੁਦਰਤ ਸਾਜੀਐ। ਪਰ ਚੇਤੇ ਰੱਖੀ ਦੂਈ ਤੋਂ ਪਹਿਲ ਹੈ ਪਰਮਾਤਮਾ। ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ। ਜਦੋਂ ਇਹਦਾ ਅਤੇ ਉਹਦਾ, ਸਾਈਂ ਦਾ ਅਤੇ ਇਹਦਾ ਮਿਲਾਪ ਹੋਇਆ ਤੇ ਕੀ ਬਣਾ ਦਿੱਤਾ ਉਹਨੇ? ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਕਰਤੇ ਦੀ ਸਿਫਤ ਕਰ ਜਿਸ ਕਰਤੇ ਨੇ ਇਹ ਕਿਰਤ ਕੀਤੀ ਹੈ। ਸਾਹਿਬ ਕਹਿ ਰਹੇ ਨੇ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਪਿੰਦੀ ਦਾ ਅਖਰੀ ਅਰਥ ਹੈ ਖੂਹ ਦੀਆਂ ਟਿੰਡਾਂ। ਜਿਹੜੇ ਟਿੰਡਾਂ ਵਾਲੇ ਖੂਹ ਆਪਨੇ ਦੇਖੇ ਹੋਣੇ ਨੇ, ਜਦੋਂ ਪਾਣੀ ਬਾਹਰ ਕੱਢੀਦਾ ਤੇ ਟਿੰਡਾਂ ਵਿੱਚ ਪਾਣੀ ਛਲਕਦਾ ਹੈ। ਕਹਿਣ ਲੱਗੇ ਹੇ ਪ੍ਰਭੂ ਦੇਵ, ਤੁਸੀਂ ਸੰਸਾਰ ਨੂੰ ਬਣਾਇਆ ਤੇ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਕਿ ਜਿਵੇਂ ਪਾਣੀ ਛਲਕਦਾ ਇਸ ਤਰ੍ਹਾਂ ਜੀਵ ਨੱਚਦੇ ਪਏ, ਤੇਰੀ ਕਿਰਤ ਹੈ। ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ। ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਨਾਚੰਤੀ ਗੋਪੀ ਜਨਾ, ਇਸਤਰੀਆਂ ਤੇ ਮਰਦ ਸਾਰੇ ਤੇਰੀ ਖੇਡ ਨੇ, ਨੱਚਦੇ ਪਏ ਨੇ। ਕਰਤਿਆ ਤੇਰੀ ਕੀਰਤੀ ਤਾਂ ਕਰਨਾ ਆ ਮੈਂ, ਤੇਰੀ ਕਿਰਤ ਤੋਂ ਕੁਰਬਾਨ ਹਾਂ। ਨਾਚੰਤੀ ਗੋਪੀ ਜਨਾ, ਪਰ ਅਗਲਾ ਬਚਨ ਕੀਤਾ ਨਈਆ ਤੇ ਬੈਰੇ ਕੰਨਾ। ਨਈਆ ਦਾ ਅਖਰੀ ਅਰਥ ਹੈ ਨਾਇਕ, ਨਾਇਕ ਦਾ ਅਰਥ ਹੈ ਆਗੂ, ਆਗੂ ਦਾ ਅਰਥ ਹੈ ਕਰਤਾ, ਜਿਸ ਕਰਤੇ ਦਾ ਸੋਹਿਲਾ ਗਾਣਾ ਜਿੰਨੇ ਮਰਦ ਇਸਤਰੀਆਂ ਬਣਾਏ। ਕਹਿਣ ਲੱਗੇ ਦੱਸ ਮੈਨੂੰ ਖਾਂ ਕਿਹੜਾ ਹੈ ਜਿਹੜਾ ਰੱਬ ਤੋਂ ਵੱਖਰਾ ਹੈ। ਕਰਤੇ ਕੇ ਕੇਤੇ ਵੇਸ਼, ਇੱਥੇ ਮੈਂ ਅਰਥ ਕਰਨੇ ਚਾਹੁੰਦਾ, ਸਿਰਫ ਅਜੇ ਭੂਮਿਕਾ ਹੈ। ਹਜ਼ੂਰ ਕਹਿ ਰਹੇ ਨੇ ਨਈਆ ਤੇ ਬੈਰੇ ਕੰਨਾ ਕੋਈ ਪਿਆਰੇ ਤੋਂ ਵੱਖ ਨਹੀਂ। ਨਾ ਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ ਤਰਕ ਨਾਚਾ। ਇਹਦਾ ਕਈ ਵਾਰੀ ਪਾਠ ਸੁਭੈਕਣ ਕਈ ਸੱਜਣ ਤੁਰਕ ਕਰ ਜਾਂਦੇ ਨੇ, ਤਰਕ ਨਾਚਾ, ਮੇਰੇ ਕਰਤੇ ਦੀ ਕਿਰਤ ਤੇ ਤਰਕ ਨਾ ਕਰੀ ਜਾਈ। ਭਰਮੀਆਂ ਚਾਹ, ਅੰਦਰ ਦੇ ਭਰਮ ਚੁੱਕਦੇ ਕਿਹੜੇ ਭੁਲੇਖਿਆਂ ਵਿੱਚ ਪੈ ਗਏ। ਤਰਕ ਨਾਚਾ, ਭਰਮੀਆਂ ਚਾਹ, ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਕੇਸ਼ਵਾ ਦਾ ਅਰਥ ਹੈ ਸੋਹਣੇ ਕੇਸ਼ਾਂ ਵਾਲਾ, ਬਚਾਉਣੀ ਦਾ ਅਰਥ ਹੈ ਬਚਨ, ਅਈਏ ਮਈਏ ਦਾ ਅਖਰੀ ਅਰਥ ਹੈ ਇਸਤਰੀਆਂ ਤੇ ਮਰਦ। ਕਹਿਣ ਲੱਗੇ ਜਿਤਨੇ ਵੀ ਬੋਲਦੇ ਪਏ ਨੇ ਵਿਖਾ ਖਾਂ ਕਿਹੜਾ ਜਿਹਦੇ ਵਿੱਚ ਰੱਬ ਨਹੀਂ ਬੋਲਦਾ ਪਿਆ। ਕਰਤੇ ਕੇ ਕੇਤੇ ਵੇਸ਼, ਅਸੀਂ ਅੱਜ ਕਰਤੇ ਦੀ ਕੀਰਤੀ ਲਈ ਜੁੜੇ ਹਾਂ। ਹਜ਼ੂਰ ਕਹਿ ਰਹੇ ਨੇ ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ।